डाउनटाउन विच शर्तिया बेहतरीन कीमत 4,87,990 डॉलर विच दस्तिया है। दो टावरा एलियस बिल्डिंग में सेंट्रल पोडियम थानी इंडोर ते आउटडोर आला दर्जे दिया सहूलतां दित्तियां जाणगियां। मिल्टन गो स्टेशन दे नाल बिल्कुल जुड़िया स्टेशन साइड आवाजाही दिया सहूलतां देंदा मिल्टन फ्यूचर मोबिलिटी हब दा नींह पत्थर है जेड़ा तुहानू सीधा तुहाडियां मंजिलां ते पहुंचावेगा। GTA दे फल दे फूल दे मुस्तकबिल विच अपनी इन्वेस्टमेंट दा सुखा ते मिठा रिजल्ट पाउण लई अज ही रजिस्टर करो stationside.ca।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज।
142 कैनेडी रोड ब्रैम्पटन 9058747171।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप 519-622-0660 या quicktrucklube.com QTL because we care।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs which thoda bahut bahut swagat hai, main Ramanjeet Singh Sidhu te mere naal program de is hisse vich Mahipal ji jude ne te assi unhan nu program shamil karde te Israel Palestine de mamle vich Bharat ne ਯੂਨਾਈਟਿਡ ਨੇਸ਼ਨਸ ਦੀ ਸਭਾ ਸਲਾਮਤੀ ਕੌਂਸਲ ਦੇ ਵਿੱਚ ਵੋਟ ਪਾਉਣ ਤੋਂ ਕਿਨਾਰਾ ਵੱਟ ਲਿਆ, ਕਿਸੇ ਪਾਸੇ ਵੀ ਆਪਣਾ ਪੱਖ ਨਹੀਂ ਦੱਸਿਆ, ਵੋਟਿੰਗ ਪ੍ਰਕਿਰਿਆ ਤੋਂ ਭਾਰਤ ਬਾਹਰ ਰਿਹਾ ਤੇ ਅਸੀਂ ਇਸੇ ਦੇ ਪ੍ਰਭਾਵ ਹੇਠ ਗੱਲਬਾਤ ਕਰਾਂਗੇ। ਮਹਿਪਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ
ਜੀ। ਸ਼ੁਕਰੀਆ, ਸਤਿ ਸ੍ਰੀ ਅਕਾਲ ਸਾਰੇ ਦੇਸ਼ ਵਿਦੇਸ਼ ਦੇ ਸਰੋਤਿਆਂ
ਜੀ। ਮਹਿਪਾਲ ਜੀ ਆਪਾਂ ਦੇਖ ਹੀ ਰਹੇ ਹਾਂ ਜੀ ਜੋ ਡਿਵੈਲਪਮੈਂਟਸ ਹੋ ਰਹੀਆਂ ਨੇ ਦੁਨੀਆਂ ਭਰ ਚ, ਇੱਕ ਤਾਂ ਮੇਰੇ ਮਨ ਦੇ ਉੱਤੇ ਇਹ ਪ੍ਰਭਾਵ ਆ ਰਿਹਾ ਕਿ ਸਰਕਾਰਾਂ ਕੁਛ ਹੋਰ ਗੱਲ ਕਰ ਰਹੀਆਂ ਨੇ ਤੇ ਚਾਹੇ ਕਿਹੋ ਜਿਹੀ ਵੀ ਇਨਫੋਰਮੇਸ਼ਨ ਜਾ ਰਹੀ ਆ ਅਖਬਾਰਾਂ ਕੰਟਰੋਲ ਮੀਡੀਆ ਦਾ, ਉਹਦੇ ਬਾਵਜੂਦ ਵੱਡੀਆਂ ਵੱਡੀਆਂ ਰੈਲੀਆਂ ਦੀਆਂ ਵੀਡੀਓ ਮੇਰੇ ਤੱਕ ਵੀ ਆਈਆਂ, ਜਿਵੇਂ ਕਿ ਆਮ ਲੋਕ ਚਾਹੇ ਉਹ ਸਰਕਾਰੀ ਦਬਾਅ ਆ ਚਾਹੇ ਮੀਡੀਆ ਵੱਲੋਂ ਗੁੰਮਰਾਹ ਕੀਤਾ ਜਾਵੇ, ਉਹਨਾਂ ਨੂੰ ਤਾਂ ਆਪਣੇ ਪੱਖ ਦਾ ਪਤਾ ਹੈ, ਪਰ ਸਰਕਾਰਾਂ ਕੁਛ ਹੋਰ ਤਰ੍ਹਾਂ ਨਾਲ ਗੇਮ ਖੇਡ ਰਹੀਆਂ ਨੇ। ਹੁਣ ਵੀ ਵੱਡੀ ਗਿਣਤੀ ਵਿੱਚ ਯੂਨਾਈਟਿਡ ਨੇਸ਼ਨ ਚ ਵੋਟਿੰਗ ਆ, ਉਹ ਗਈ ਤਾਂ ਫਲਸਤੀਨ ਵਾਲੇ ਪੱਖ ਤੇ ਆ ਕਿ ਬਈ ਜੰਗ ਬੰਦੀ ਹੋਣੀ ਚਾਹੀਦੀ, ਇਸਰਾਇਲ ਦਾ ਜੋ ਫੌਜੀ ਹਮਲਾ ਉਹਦੇ ਉੱਤੇ ਫੌਰੀ ਤੌਰ ਤੇ ਉੱਤੇ ਪਾਬੰਦੀ ਹੋਵੇ, ਪਰ ਅਮਰੀਕਾ ਦੀਆਂ ਤੇ ਅਮਰੀਕਾ ਦੇ ਪੱਖੀ ਮੁਲਕਾਂ ਦੀਆਂ ਦੇ ਵਿੱਚ ਉਹਨਾਂ ਨੇ ਤਾਂ ਵਿਰੋਧ ਚ ਵੋਟ ਪਾਈ, ਭਾਰਤ ਬਿਲਕੁਲ ਪਾਸੇ ਹਟ ਗਿਆ ਇਸ ਮਾਮਲੇ ਵਿੱਚੋਂ, ਤੇ ਭਾਰਤ ਇੱਕ ਆਵਾਜ਼ ਰਿਹਾ ਹਮੇਸ਼ਾ ਫਲਸਤੀਨ ਦੇ ਮਾਮਲੇ ਵਿੱਚ। ਇਸ ਘਟਨਾਕ੍ਰਮ ਨੂੰ ਆਪਾਂ ਕਿਵੇਂ ਵੇਖੀਏ ਜੀ?
ਇੱਕ ਤਾਂ ਇਹ ਹੈ ਕਿ ਭਾਰਤ ਦਾ ਆਜ਼ਾਦੀ ਤੋਂ ਪਹਿਲਾਂ ਦਾ ਤੇ ਆਜ਼ਾਦੀ ਤੋਂ ਬਾਅਦ ਦਾ ਜਿਹੜਾ ਸਟੈਂਡ ਰਿਹਾ, ਮੋਦੀ ਸਾਹਿਬ ਨੇ ਉਸ ਸਟੈਂਡ ਨੂੰ ਸਿਰ ਪਰਨੇ ਕਰਤਾ, ਔਰ ਮੋਦੀ ਸਾਹਿਬ ਦਾ ਇਹ ਸਟੈਂਡ ਕੁਦਰਤੀ ਨਿਆਂ ਦੇ ਖਿਲਾਫ ਹੈ, ਮਜ਼ਲੂਮਾਂ ਦੇ ਖਿਲਾਫ ਹੈ, ਜ਼ਾਲਮ ਦੇ ਹੱਕ ਚ ਹੈ। ਫਲਸਤੀਨ ਦੇ ਲੋਕੀ ਡਟੇ ਹੋਏ ਆ, ਠੀਕ ਹੈ, ਲੇਕਿਨ ਇੱਕ ਨਿਹੱਕੀ ਜੰਗ ਹੈ ਇਜ਼ਰਾਈਲ ਵੱਲੋਂ ਛੇੜੀ ਗਈ, ਤੇ ਕੱਲੀ ਨਿਹੱਕੀ ਅਸਾਮੀ ਬੜੀ ਹੈ। ਆਪਾਂ ਸਾਰੇ ਜਾਣਦੇ ਹਾਂ ਇਜ਼ਰਾਈਲ ਆਪਦੇ ਆਪ ਚ ਵੀ ਬੜੀ ਵੱਡੀ ਮਿਲਟਰੀ ਮਾਈਟ ਹੈ, ਔਰ ਫਿਰ ਉਹਦੇ ਪਿੱਠ ਤੇ ਉਹਦੀ ਤੇ ਦੁਨੀਆਂ ਦੇ ਸਾਮਰਾਜੀ ਮੁਲਕ ਪੱਛਮ ਦੀਆਂ ਤਾਕਤਾਂ ਵੱਡੀਆਂ ਅਮੈਰੀਕਾ ਉਹਦੀ ਪਿੱਠ ਤੇ ਖੜ ਗਿਆ, ਲੇਕਿਨ ਇਹਦੇ ਚ ਇੱਕੋ ਇੱਕ ਤਸੱਲੀ ਵਾਲੀ ਗੱਲ ਹੈ, ਫਲਸਤੀਨੀਆਂ ਦਾ ਤਾਂ ਪਤਾ ਨੀ ਵਿਚਾਰਿਆਂ ਦਾ ਕੀ ਬਣੂਗਾ, ਉਹਨਾਂ ਤੇ ਹਰ ਪਲ ਕਿਆਮਤ ਦੀ ਰਾਤ ਬਣ ਕੇ ਗੁਜ਼ਰ ਰਿਹਾ ਉਹਨਾਂ ਲਈ, ਲੇਕਿਨ ਦੁਨੀਆਂ ਚੋਂ ਆਵਾਜ਼ਾਂ ਬੜੀਆਂ ਉੱਠ ਰਹੀਆਂ। ਦੋ ਤਿੰਨ ਗੱਲਾਂ ਸਪੈਸ਼ਲੀ ਮੈਂਸ਼ਨ ਕਰਨ ਵਾਲੀਆਂ, ਇੱਕ ਤਾਂ ਵਾਸ਼ਿੰਗਟਨ DC ਚ ਜਿਹੜਾ ਯਹੂਦੀਆਂ ਨੇ ਮੁਜ਼ਾਹਰਾ ਕੀਤਾ, ਜਿਹੜੀ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਜਿਊਜ਼ ਵਾਇਸਿਸ ਫਾਰ ਪੀਸ, ਉਹਨਾਂ ਨੇ ਨਾ ਕੇਵਲ ਇਜ਼ਰਾਈਲ ਦੀ ਸਰਕਾਰ ਨੂੰ ਬਲਕਿ ਅਮਰੀਕਾ ਦੇ ਰਾਸ਼ਟਰਪਤੀ ਨੂੰ, ਅਮਰੀਕੀ ਪ੍ਰਸ਼ਾਸਨ ਨੂੰ ਵੀ ਨਿਸ਼ਾਨੇ ਤੇ ਲਿਆ। ਫਿਰ ਇੱਕ ਕਿਸੇ ਅਖਬਾਰ ਚ ਕਿਸੇ ਬੜੇ ਵੱਡੇ ਨਾਮਵਰ ਪੱਤਰਕਾਰ ਦਾ ਆਰਟੀਕਲ ਹੈ, ਉਹਨੇ ਕਿਹਾ ਕਿ ਜੋ ਕੁਛ ਤੁਸੀਂ 48 ਤੋਂ ਗਾਜ਼ਾ ਨਾਲ ਕਰਦੇ ਆ ਰਹੇ ਹੋ, ਜੋ ਕੁਛ ਉੱਥੋਂ ਦੇ ਲੋਕਾਂ ਨਾਲ ਕਰਦੇ ਆ ਰਹੇ ਹੋ, ਤੁਸੀਂ ਉਹਨਾਂ ਨੂੰ ਕੁੱਟ ਰਹੇ ਹੋ, ਔਰ ਇਹ ਸਮਝ ਦੋ ਵੀ ਇਹ ਤੁਹਾਡਾ ਜਨਮ ਸਿੱਧ ਅਧਿਕਾਰ ਹੈ, ਤੇ ਉਸ ਸਥਿਤੀ ਚੋਂ ਜਿਹੜੀ ਉਹ ਭੜਕਾਹਟ ਵਾਲੀ ਕਾਰਵਾਈ ਹੋਈ ਜਿਹਦੀ ਨਿਖੇਧੀ ਕਰਨੀ ਚਾਹੀਦੀ ਹੈ ਜੋ ਹਮਾਸ ਨੇ ਕੀਤਾ, ਲੇਕਿਨ ਉਹਦਾ ਬਹਾਨਾ ਬਣਾ ਕੇ ਫਲਸਤੀਨ ਦਾ ਮਟੀਆ ਮੇਟ ਕਰ ਦੇਣਾ, ਐਲਾਨ ਕਰ ਦੇਣਾ ਵੀ ਇਹ ਧਰਤੀ ਹੈ ਜਿਹੜੀ ਫਲਸਤੀਨੀਆਂ ਤੋਂ ਖਾਲੀ ਕਰਨੀ ਹੈ, ਉਹ ਧਰਤੀ ਜਿਹੜੀ ਆਲਰੇਡੀ ਇੱਕ ਖੁੱਲੀ ਜੇਲ੍ਹ ਚ ਤਬਦੀਲ ਕਰ ਦਿੱਤੀ ਗਈ ਹੈ, ਦੋ ਪਾਸੇ ਇਜ਼ਰਾਈਲੀ ਕੰਧਾਂ, ਤੀਜੇ ਪਾਸੇ ਅਰਬ ਸਾਗਰ, ਤੇ ਉਹਦੇ ਤੇ ਹਮਲੇ ਲੋਕਾਂ ਤੇ ਕੀਤੇ ਜਾ ਰਹੇ ਹੈ। ਇਹ ਸਥਿਤੀ ਚ ਭਾਰਤ ਦਾ ਜਿਹੜਾ ਸਟੈਂਡ ਹੈ ਉਹ ਬੜਾ ਨਿਰਾਸ਼ਾਜਨਕ ਹੈ। ਭਾਰਤ ਵਾਸੀਆਂ ਲਈ ਇਹ ਦੁੱਖ ਭਰਿਆ ਸਟੈਂਡ ਹੀ ਨਹੀਂ, ਇਹ ਸ਼ਰਮਿੰਦਗੀ ਦਾ ਵਾਇਸ ਵੀ ਹੈ, ਸ਼ਰਮਿੰਦਗੀ ਦਾ ਮਸਲਾ ਵੀ ਹੈ। ਇਸ ਵੇਲੇ ਭਾਰਤ ਦੇ ਵੈਸੇ ਵੀ ਹਿੱਤ ਹੈ ਜਿਹੜੇ ਉਹ ਅਰਬ ਲੋਕਾਂ ਨਾਲ ਖੜਨ ਚ, ਇਜ਼ਰਾਈਲ ਨਾਲ ਖੜਨ ਚ ਨਹੀਂ, ਵਿਦੇਸ਼ ਨੀਤੀ ਕੂਟਨੀਤੀ ਇਹ ਮੰਗ ਕਰਦੀ ਹੈ। ਲੇਕਿਨ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਫਿਰਕੂ ਕਤਾਰਬੰਦੀ, ਆਰ ਐਸ ਐਸ ਦਾ ਹਿੰਦੂ ਰਾਸ਼ਟਰ ਦਾ ਏਜੰਡਾ, ਤੇ 2024 ਦੀਆਂ ਚੋਣਾਂ ਚ ਫਿਰਕੂ ਕਤਾਰਬੰਦੀ ਕਰਕੇ ਜਿੱਤ ਹਾਸਲ ਕਰਨੀ, ਇਹ ਤੋਂ ਬਿਨਾਂ ਕੁਝ ਨਹੀਂ ਸੁੱਝ ਰਿਹਾ। ਉਹਦੀ ਸਾਰੀ ਅੰਦਰੂਨੀ ਨੀਤੀ, ਸਾਰੀ ਵਿਦੇਸ਼ ਨੀਤੀ, ਜੋ ਕੁਛ ਉਹ ਸੋਚਦਾ ਉਹ ਇਸ ਨਜ਼ਰੀਏ ਤੋਂ ਸੋਚਦਾ, ਔਰ ਇਹ ਬੜੀ ਤੰਗ ਨਜ਼ਰੀ ਵਾਲੀ ਸੋਚ ਹੈ। ਔਰ ਮੈਂ ਅਗਲੀ ਗੱਲ ਕਹਿਣੀ ਆ, ਆਪਦੇ ਪ੍ਰਧਾਨ ਮੰਤਰੀ ਨੂੰ ਕਹਿਣ ਪੈ ਰਿਹਾ, ਇਹ ਬੰਦਾ ਵਿਵੇਕ ਤੋਂ ਕੋਰਾ ਹੈ, ਇਹਦੇ ਤੋਂ ਵਿਵੇਕ ਵੀ ਖੁਸ ਗਿਆ, ਇਹ ਬੁੱਧੀਹੀਨ ਵੀ ਹੋ ਗਿਆ।
ਮਹਿਪਾਲ ਜੀ, ਤੁਹਾਨੂੰ ਕਾਫੀ ਤਜਰਬਾ ਹੈ ਜੀ, ਤੁਸੀਂ ਭਾਰਤ ਦੀ ਧਰਤੀ ਦੇ ਉੱਤੇ ਪੱਤਰਕਾਰੀ ਵੀ ਕੀਤੀ ਹੈ ਲੰਬੇ ਸਮੇਂ ਤੋਂ, ਵਧੀਆ ਵਿਸ਼ਲੇਸ਼ਣ ਕਰਨ ਦੇ ਤੁਹਾਨੂੰ ਮੌਕੇ ਮਿਲਦੇ ਰਹੇ ਨੇ। ਇੱਕ ਚੀਜ਼ ਮੈਨੂੰ ਨਹੀਂ ਧਿਆਨ ਚ, ਮੈਂ ਆਪ ਨਹੀਂ ਪੜ੍ਹੀ ਹੋਈ ਹਨਾ ਹਿਸਟਰੀ ਦੀ ਬੁੱਕਸ ਜੀ, ਵੀ ਮੇਰੇ ਧਿਆਨ ਚ ਆਇਆ ਕਿ ਭਾਰਤ ਪਹਿਲਾਂ ਇਸ ਕਦਰ ਡਿਵਾਈਡਡ ਵੀ ਦਿਖਿਆ ਸੀਗਾ ਜੀ, ਜਿਵੇਂ ਹੁਣ ਮੈਂ ਦੇਖਿਆ ਕਿ ਖੱਬੀਆਂ ਪਾਰਟੀਆਂ ਨੇ ਤੇ ਕਾਂਗਰਸ ਨੇ ਪਹਿਲੀ ਸੱਟੇ ਇਸ ਵੋਟ ਵਾਲੇ ਮਾਮਲੇ ਦਾ ਪੂਰਾ ਤਿੱਖਾ ਵਿਰੋਧ ਕੀਤਾ, ਮਤਲਬ ਕਿ ਇੱਕ ਯੂਨਾਈਟਿਡ ਵੋਇਸ ਹੁੰਦੀ ਨਾ ਜਦੋਂ ਆਪਾਂ ਅੰਤਰਰਾਸ਼ਟਰੀ ਪਾਲਿਸੀ ਤੇ ਬੋਲਦੇ ਹਾਂ, ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਘੱਟੋ ਘੱਟ ਪਾਰਟੀਆਂ ਦੇ ਫਰਕ ਉਵੇਂ ਨਹੀਂ ਹੁੰਦੇ। ਕੀ ਏਦਾਂ ਦੀ ਗੱਲ ਪਹਿਲਾਂ ਵੀ ਵਾਪਰੀ ਹੈ ਜਾਂ ਅਸੀਂ ਕਿਸੇ ਨਵੇਂ ਦੌਰ ਚ, ਜਾਂ ਮੈਨੂੰ ਹੀ ਨਵਾਂ ਲੱਗ ਰਿਹਾ ਅਣਜਾਣ ਹੋਣ ਕਰਕੇ?
ਨਹੀਂ, ਕਦੇ ਕਦੇ ਹਾਊਸ ਡਿਵਾਈਡਡ ਹੋਵੇ, ਏਦਾਂ ਨੀ ਫਲਸਤੀਨ ਦੇ ਸਵਾਲ ਤੇ ਕਦੇ ਵੀ ਹਾਊਸ ਡਿਵਾਈਡਡ ਨੀ ਰਿਹਾ, ਅਪਰ ਹਾਊਸ ਨਾਲ ਲੋਕ ਸਭਾ। ਲੇਕਿਨ ਇੱਕ ਗੱਲ ਸਾਨੂੰ ਭੁੱਲਣੀ ਨੀ ਚਾਹੀਦੀ, ਆਰ ਐਸ ਐਸ ਆਪਦੇ ਜਨਮ ਵੇਲੇ ਤੋਂ ਹੀ ਪ੍ਰੋ ਇਜ਼ਰਾਈਲ ਹੈ, ਔਰ ਇਹਨੇ ਕਦੇ ਆਪਦਾ ਇਹ ਆਸ਼ਾ ਇਹ ਲੁਕੋਇਆ ਨੀ ਕਿ ਮੇਰੀਆਂ ਹਮਦਰਦੀਆਂ ਇਜ਼ਰਾਈਲ ਨਾਲ ਹੈ, ਔਰ ਇਜ਼ਰਾਈਲ ਦੀ ਸਥਾਪਨਾ ਵੇਲੇ ਤੋਂ ਭਾਰਤ ਦੀ ਜਿਹੜੀ ਕੋਸ਼ਤ ਵਿਦੇਸ਼ ਨੀਤੀ ਸੀ ਉਹਦੇ ਉਲਟ ਆਰ ਐਸ ਐਸ ਆਪਦੇ ਕੈਂਪਾਂ ਚ ਲੋਕਾਂ ਨੂੰ ਇਜ਼ਰਾਈਲ ਨੂੰ ਪੀੜਤ ਬਣਾ ਕੇ ਪੇਸ਼ ਕਰਦਾ ਰਿਹਾ। ਇਸ ਲਈ ਮੈਂ ਜਿਹੜੀ ਤੁਸੀਂ ਡਿਵਾਈਡਡ ਗੱਲ ਕਹਿ ਰਹੇ ਹੋ ਇਹ ਤਾਂ ਨਹੀਂ ਭਾਰੂ ਪੱਖ ਭਾਰਤ ਚ, ਬਲਕਿ ਭਾਰੂ ਨਹੀਂ ਇਹ ਕਹਿ ਲਓ ਵੀ ਮਤਲਬ ਵਾਸਟ ਮੈਜੋਰਿਟੀ ਭਾਰਤ ਦੀ ਰਾਜਨੀਤੀ ਦੀ ਅਲੀਟ ਕਲਾਸ ਹੈ ਜਿਹੜੀ ਉਹਦਾ ਸਟੈਂਡ ਇਹ ਸੀ ਕਿ ਫਲਸਤੀਨ ਵਿਕਟਮ ਹੈ, ਫਲਸਤੀਨ ਨੂੰ ਦੇਖੋ ਕਿਹੜੇ ਵੇਲੇ ਹੋ ਗਿਆ, 1980 ਚ ਤਾਂ ਅਸੀਂ ਉਹਦੇ ਨਾਲ ਪੂਰਨ ਕੂਟਨੀਤਿਕ ਸੰਬੰਧ ਸਥਾਪਿਤ ਕਰ ਲਏ ਸੀ, 1973 ਦਾ ਭਾਰਤ ਚ ਉਹਦਾ ਸਫਾਰਤਖਾਨਾ ਖੁੱਲਿਆ ਹੋਇਆ, ਔਰ 1931 ਚ ਪਹਿਲੀ ਵਾਰੀ ਮਹਾਤਮਾ ਗਾਂਧੀ ਬਿਆਨ ਦਿੰਦੇ ਆ ਕਿ ਜੇ ਉਹਨਾਂ ਨੇ ਸੰਗੀਨਾਂ ਤੋਂ ਬਿਨਾਂ ਯਹੂਦੀਆਂ ਨੇ ਫਲਸਤੀਨ ਜਾਣਾ ਤਾਂ ਉਹ ਜੀ ਸਦ ਕੇ ਜਾਣ, ਪਰ ਜੇ ਉਹ ਕਬਜ਼ਾ ਕਰਨ ਦੀ ਨੀਤ ਨਾਲ ਚੱਲੇ ਆ ਤਾਂ ਇਹ ਮਨੁੱਖਤਾ ਦੇ ਖਿਲਾਫ਼ ਬਹੁਤ ਵੱਡਾ ਅਪਰਾਧ ਹੋਏਗਾ, ਇਹ ਮਹਾਤਮਾ ਗਾਂਧੀ 1931 ਚ ਕਹਿੰਦੇ। ਤੇ ਇਹਦੀ ਸਪਸ਼ਟਤਾ ਹੋਰ 38 ਚ ਆ ਕੇ ਜਵਾਹਰ ਲਾਲ ਨਹਿਰੂ ਨੇ ਕਰਤੀ ਕਿ ਚਾਹੀਦਾ ਤਾਂ ਇਹ ਆ ਕਿ ਇਜ਼ਰਾਈਲ ਜਦੋਂ ਅਰਬ ਬਰਤਾਨੀਆ ਦੇ ਖਿਲਾਫ਼ ਆਜ਼ਾਦੀ ਲਈ ਲੜ ਰਹੇ ਆ ਤੇ ਇਜ਼ਰਾਈਲ ਯਹੂਦੀ ਉਹਨਾਂ ਦਾ ਸਾਥ ਦੇਣ, ਪਰ ਬਦਕਿਸਮਤੀ ਨਾਲ ਇਹ ਬ੍ਰਿਟੇਨੀਆ ਦੇ ਹੱਥ ਚੁੱਕ ਕੇ ਬੜੇ ਹੋਏ ਆ, ਇਹ 38 ਚ ਉਹਨਾਂ ਨੇ ਕਿਹਾ। ਤੇ ਪੋਸਟ ਇੰਡੀਪੈਂਡੈਂਟ 47 ਤੋਂ ਬਾਅਦ ਇੱਕ ਵੀ ਮੌਕਾ ਐਸਾ ਨਹੀਂ ਆਇਆ ਜਿੱਦੇ ਭਾਰਤ ਦੀ ਅਫੀਸ਼ੀਅਲ ਸਟੈਂਡ ਕਿਤੇ ਮਾੜਾ ਮੋਟਾ ਵੀ ਫਲਸਤੀਨ ਦੇ ਸਵਾਲ ਤੇ ਨਰਮ ਪਿਆ ਹੋਵੇ ਜਾਂ ਗੰਧਲਿਆ ਹੋਵੇ, ਕਦੇ ਵੀ ਨਹੀਂ। ਲੇਕਿਨ ਅੱਜ ਮੈਂ ਜਦੋਂ ਕਹਿੰਦਾ ਵੀ ਉਹ ਸਟੈਂਡ ਨੂੰ ਸਿਰ ਪਰਨੇ ਕਰ ਦਿੱਤਾ ਗਿਆ, ਈਵਨ ਮੈਂ ਮੇਰੇ ਇਹ ਵੀ ਯਾਦ ਹੈ ਬੜੀ ਉਹ ਵੀਡੀਓ ਵਾਇਰਲ ਵੀ ਹੋ ਰਹੀ ਹੈ, ਹੁਣ ਮੈਂ ਉਹ ਪੂਰੀ ਸਟੇਟਮੈਂਟ ਵੀ ਪੜ੍ਹੀ, ਈਵਨ ਅਟਲ ਬਿਹਾਰੀ ਵਾਜਪੇਈ ਨੇ ਕਿਹਾ ਕਿ ਮੇਰਾ ਜਨਸੰਘ ਦਾ ਪਿਛੋਕੜ ਨਾ ਦੇਖੋ, ਮੇਰਾ ਜਨਸੰਘ ਦਾ ਪਿਛੋਕੜ ਛੱਡ ਦਿਓ। ਪਰ ਜਨਤਾ ਪਾਰਟੀ ਦੀ ਸਰਕਾਰ ਇਹ ਸਮਝਦੀ ਹੈ ਇਜ਼ਰਾਈਲ ਨੇ ਫਲਸਤੀਨ ਦੀ ਭੂਮੀ ਤੇ ਕਬਜ਼ਾ ਕੀਤਾ ਹੋਇਆ, ਇਜ਼ਰਾਈਲ ਧਾੜਵੀ ਹੈ, ਉਹਨੂੰ ਉੱਥੋਂ ਦੀ ਭੂਮੀ ਛੱਡਣੀ ਚਾਹੀਦੀ ਹੈ। ਇਹ ਵਾਜਪੇਈ ਦੀ, ਵਾਜਪੇਈ ਦਾ ਜਨਤਕ ਭਾਸ਼ਣ ਹੈ ਮੋਰਾਰਜੀ ਦੇਸਾਈ ਦੀ ਹਾਜ਼ਰੀ ਚ, ਉਦੋਂ ਵੀ ਕਦੇ ਸਟੈਂਡ ਨਹੀਂ ਰਿਹਾ। ਤੇ
ਬਿਲਕੁਲ
ਹੁਣ ਇਹਨੇ ਮਤਲਬ ਜੱਕ ਤਰਫਾ ਉਹਦਾ ਹਮਾਇਤ ਕਰਤੀ, ਲੇਕਿਨ ਇਹ ਲੋਕਾਂ ਦਾ ਦਬਾਅ ਹੈ ਦੁਨੀਆਂ ਭਰ ਚ, ਜਿਹੜਾ ਲੋਕਾਂ ਦਾ ਇੱਕ ਪ੍ਰੈਸ਼ਰ ਹੈ। ਉਦੋਂ ਬਾਅਦ ਇਹਨੂੰ ਕਹਿਣਾ ਪਿਆ ਵੀ ਹਾਂ ਅਸੀਂ ਭਾਰਤੀ ਫਲਸਤੀਨ ਦੀ ਆਜ਼ਾਦੀ ਦੇ ਤਾਂ ਹਾਮੀ ਆ, ਆਪਦੇ ਸਟੈਂਡ ਤੋਂ ਥੋੜਾ ਜਿਹਾ ਇਹਨੂੰ ਪਿੱਛੇ ਆਉਣਾ ਪਿਆ। ਲੇਕਿਨ ਆਰਐਸਐਸ ਦੀਆਂ ਸ਼ਾਖਾਵਾਂ ਚ, ਸ਼ਾਖਾਵਾਂ ਚ ਆਰਐਸਐਸ ਦੇ ਕੈਂਪਾਂ ਚ ਤੇ ਜਨਰਲ ਪ੍ਰਚਾਰ ਚ ਇਹ ਮਤਲਬ ਇਹਨਾਂ ਨੇ ਆਪਦਾ ਇਜ਼ਰਾਈਲ ਪੱਖੀ ਤੇ ਫਲਸਤੀਨ ਵਿਰੋਧੀ, ਦੇਖੋ ਹਮਾਸ ਨੂੰ ਕੋਈ ਨਿਸ਼ਾਨਾ ਬਣਾਵੇ, ਹਮਾਸ ਨੂੰ ਨਿਸ਼ਾਨਾ ਬਣਾਉਣ ਤੇ ਸਾਨੂੰ ਕੋਈ ਇਤਰਾਜ਼ ਨਹੀਂ, ਉਹਨੇ ਕਾਰਵਾਈ ਏਦਾਂ ਦੀ ਕੀਤੀ ਹੈ। ਮੈਂ ਤਾਂ ਬਲਕਿ ਹੁਣ ਪਿਛਲੇ ਦਿਨ ਟ੍ਰਿਬਿਊਨ ਦੇ ਦੋ ਲੇਖਾਂ ਦਾ ਮੈਂ ਜ਼ਿਕਰ ਤੁਹਾਡੇ ਨਾਲ ਸਰੋਤਿਆਂ ਨਾਲ ਤੁਹਾਡੇ ਰਾਹੀਂ ਕਰਨਾ ਚਾਹੂੰਗਾ। ਇੱਕ ਤਾਂ ਨਾਨਕ ਸਿੰਘ ਦੇ ਪੋਤੇ ਹੈ ਸ਼ਾਇਦ ਸੂਰੀ, ਨਵਦੀਪ ਸੂਰੀ,
ਨਵਦੀਪ ਸੂਰੀ, ਨਵਦੀਪ ਸੂਰੀ
ਉਹਨਾਂ ਦਾ ਆਰਟੀਕਲ ਹੈ। ਇੱਕ ਪ੍ਰੋਫੈਸਰ ਸ਼ੈਲੀ ਵਾਲੀਆ ਨੇ ਪੰਜਾਬ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਪ੍ਰੋਫੈਸਰ, ਉਹਨਾਂ ਦਾ ਆਰਟੀਕਲ ਹੈ। ਉਹ ਆਪਦੇ ਆਰਟੀਕਲ ਚ ਇੱਕ ਰਿਪਬਲਿਕਨ ਪਾਰਟੀ ਦੇ ਸੈਨੇਟਰ ਨੇ ਅਮਰੀਕੀ ਕਾਂਗਰਸ ਦੇ ਸਾਹਮਣੇ ਗਵਾਹੀ ਦਿੰਦੇ ਆ ਜੋ ਕਿਹਾ, ਉਹਦੇ ਹਵਾਲੇ ਨਾਲ ਉਹ ਕਹਿੰਦੇ ਆ ਕਿ ਹਮਾਸ, ਮੁਸਾਦ ਤੇ CIA ਦਰਮਿਆਨ ਆਪਸੀ ਸੰਬੰਧ ਹੈ। ਕੋਈ ਪਤਾ ਨੀ ਇਹ ਹਮਾਸ ਤੋਂ ਫਲਸਤੀਨ ਦੀ ਨਸਲਕੁਸ਼ੀ ਕਰਨ ਲਈ ਕਰਵਾਇਆ ਗਿਆ ਹੋਵੇ, CIA ਨੇ ਕਰਵਾਇਆ, ਮੁਸਾਦ ਨੇ ਕਰਾਇਆ, ਜਾਂ ਤਿੰਨਾਂ ਨੇ ਹਮ ਮਸ਼ਵਰਾ ਹੋ ਕੇ ਕੀਤਾ। ਇਸ ਲਈ ਸਾਡੀਆਂ ਕਿਸੇ ਦੀਆਂ ਵੀ ਉਹਦੇ ਨਾਲ ਹਮਦਰਦੀਆਂ ਨਹੀਂ, ਲੇਕਿਨ ਭਾਰਤ ਚ ਇੱਕ ਤਬਕਾ, ਇੱਕ ਸੰਸਥਾ, ਫਲਸਤੀਨੀ ਜਿਹੜੇ ਪੀੜਤ ਹੈ, ਜਿਨ੍ਹਾਂ ਦੇ ਬੱਚੇ ਮਾਰੇ ਜਾ ਰਹੇ, ਜਿਨ੍ਹਾਂ ਦੀਆਂ ਇਸਤਰੀਆਂ ਮਾਰੀਆਂ ਜਾ ਰਹੀਆਂ, ਜਿਨ੍ਹਾਂ ਦੇ ਇਲਾਜ ਕਰਨ ਵਾਲੇ ਹਸਪਤਾਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਪਾਣੀ ਦੀਆਂ ਟੈਂਕੀਆਂ ਧਵਸਤ ਕੀਤੀਆਂ ਜਾ ਰਹੀਆਂ, ਉਹਨਾਂ ਨੂੰ ਸਿਰਫ ਇਸ ਕਰਕੇ ਕਲਪਰੇਟ ਜਾਂ ਖਲਨਾਇਕ ਬਣਾ ਕੇ ਪੇਸ਼ ਕੀਤਾ ਜਾਵੇ ਕਿ ਉਹਨਾਂ ਦਾ ਇੱਕ ਪਰਟੀਕੁਲਰ ਧਰਮ ਹੈ ਤੇ ਬਿਲੋਂਗ ਟੂ ਦਾ ਇਸਲਾਮ, ਮਤਲਬ ਕੁਰਾਨ ਨੂੰ ਮੰਨਦੇ ਆ, ਇਸ ਕਰਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਵੇ। ਇਹ ਫਿਰ RSS ਵਰਗੇ ਫਿਰਕੂ ਲੋਕ ਹੀ ਕਰ ਸਕਦੇ ਆ। ਭਾਰਤ ਚ ਵੀ ਹਮਦਰਦੀਆਂ ਬਹੁਤ ਹੈ, ਬੜਾ ਮੈਂ, ਮੇਰਾ ਕੁਲੀਗ ਮੇਰੇ ਕੋਲੇ ਬੈਠਾ ਸੀ ਪਰਸੋਂ, ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਮੈਨੂੰ ਉਹਨੇ ਪਲਾਈਟ ਲਈ ਕਿਹਾ ਵੀ ਕਾਮਰ ਜੀ ਮੇਰੇ ਬਰਦਾਸ਼ਤ ਤੋਂ ਬਾਹਰ ਆ, ਬੰਦ ਕਰ ਦਿਓ।
ਅੱਛਾ,
ਬੱਚਿਆਂ ਦੀ ਵੀਡੀਓ ਨੀ ਦੇਖ ਸਕਿਆ, ਏਦਾਂ ਦੀ ਹਾਲਤ ਹੈ। ਔਰ ਬੜੇ ਬੰਦੇ ਆ, ਮੈਨੂੰ ਐਂ ਲੱਗਦਾ ਵੀ ਮੈਂ ਦੋ ਤਿੰਨ ਬੰਦਿਆਂ ਨੂੰ ਮਿਲਿਆ, ਉਹ ਮੈਂਟਲੀ ਡਿਸਟਰਬਡ ਪੋਜੀਸ਼ਨ ਚ ਪਹੁੰਚ ਕੇ ਦੇਖ ਕੇ ਸਾਰਾ ਕੁਛ, ਜੋ ਕੁਛ ਹੋ ਰਿਹਾ ਫਲਸਤੀਨ ਚ। ਇਸ ਲਈ ਹਮਦਰਦੀਆਂ ਵੀ ਬਹੁਤ ਹੈ। ਇੱਕੋ ਹੀ ਦੁੱਖ ਹੈ ਵੀ ਹਿੰਦੁਸਤਾਨ ਚੋਂ ਜਿਵੇਂ ਯਹੂਦੀ, ਈਸਾਈ, ਮੁਸਲਮਾਨ ਜਿਵੇਂ ਨਿਕਲੇ ਇੰਗਲੈਂਡ ਚ, ਜਿਵੇਂ ਨਿਕਲੇ ਅਮੈਰੀਕਾ ਚ, ਉਵੇਂ ਨੀ ਹੋਇਆ ਮਿਸਰ ਚ। ਯਹੂਦੀ, ਈਸਾਈ, ਮੁਸਲਿਮ ਔਰਤਾਂ ਨੇ 300 ਦੀ ਗਿਣਤੀ ਚ ਇਕੱਠੇ ਹੋ ਕੇ ਤਿੰਨਾਂ ਭਾਸ਼ਾਵਾਂ ਚ ਅਮਨ ਦੇ ਗੀਤ ਗਾਏ। ਇਹ ਮਿਸਰ ਦਾ ਇੱਕ ਤਾਜ਼ਾ ਵਾਕਿਆ। ਇਸ ਲਈ ਦੁਨੀਆਂ ਭਰ ਚੋਂ ਆਵਾਜ਼ਾਂ ਉੱਠ ਰਹੀਆਂ, ਲੇਕਿਨ ਅਫਸੋਸ ਦੀ ਗੱਲ ਇਹ ਆ ਵੀ ਉਹ ਸਮਾਂ ਨਾ ਆ ਜੇ ਵੀ ਜਦੋਂ ਲੋਕ ਮਤਲਬ ਡਿਸਾਈਸਿਵ ਕੋਈ ਫੈਸਲਾ ਲੈਣ, ਉਦੋਂ ਨੂੰ ਉੱਥੇ ਗਾਜ਼ਾ ਤੇ ਵੈਸਟ ਬੈਂਕ ਚ ਕੋਈ ਫਲਸਤੀਨੀ ਦਾ ਲੱਭੇ ਜਿਹਦੇ ਮਰਮ ਪੱਟੀ ਕਰਨੀ ਹੋਵੇ। ਇਹ ਸਥਿਤੀ ਨਾਲ ਇਹ ਚਿੰਤਾ ਹੈ।
ਅੱਛਾ, ਇਹਦੇ ਵਿੱਚ ਇੱਕ ਚੀਜ਼, ਜਿਵੇਂ ਤੁਸੀਂ ਸ਼ੈਲੀ ਵਾਲੀਆ ਵਾਲੇ ਆਰਟੀਕਲ ਦੀ ਗੱਲ ਕੀਤੀ, ਮੇਰੇ ਖਿਆਲ ਚ ਨਾ ਸੈਨੇਟਰ ਦੀ ਪਹਿਲੀ ਕੋਟੇਸ਼ਨ ਹੈ ਜਿਹੜੀ, ਉਹ ਸ਼ਾਇਦ ਮੈਂ ਵੀ ਪੜ੍ਹੀ ਆ ਜੀ, ਮੇਰੇ ਹੁਣ ਇਹੀ ਧਿਆਨ ਚ ਆ ਰਿਹਾ, ਅਮੈਰੀਕਨ ਸੈਨੇਟਰ ਨੂੰ ਕੋਟ ਕੀਤਾ ਜੀ, ਜੋ ਕਹਿੰਦਾ ਵੀ ਉਹ ਜੋ ਬਾਈਡਨ ਦੇ ਬਾਰੇ ਵੀ ਇੱਕ ਗੱਲ ਆਈ ਸੀ, ਆਈ ਥਿੰਕ ਜੋ ਬਾਈਡਨ ਨੂੰ ਜਦੋਂ ਸੈਨੇਟਰ ਸੀ ਉਦੋਂ ਉਹਨੇ ਕਿਹਾ ਵੀ ਇਜ਼ਰਾਈਲ ਦੀ ਇਹ ਸਮੱਸਿਆ ਸਾਡੇ ਲਈ ਬਹੁਤ ਜ਼ਰੂਰੀ ਹੈ, ਸਾਨੂੰ ਆਉਂਦੇ ਸਮੇਂ ਚ ਅੰਤਰਰਾਸ਼ਟਰੀ ਸਮੀਕਰਨ ਬਣਾਉਣ ਲਈ ਕੌਨਫਲਿਕਟ ਚਾਹੀਦੇ ਆ।
ਉਹ ਵੀ ਬੜਾ ਅੱਛਾ ਆਰਟੀਕਲ ਆ, ਔਰ ਉਹਨੇ ਲਾਸਟ ਤੇ ਕੈਟਾਗਰੀਕਲੀ ਕਿਹਾ ਹਿੰਦੁਸਤਾਨ ਦੇ ਲੋਕਾਂ ਦੇ ਹਿੱਤ ਅਰਬ ਲੋਕਾਂ ਨਾਲ ਖੜਨ ਚ ਹੈ, ਅਰੇਬੀਅਨ ਭਾਈਚਾਰੇ ਨਾਲ ਖੜਨ ਚ ਹੈ। ਉਹਨਾਂ ਨੇ ਬੜੀ ਕੈਟਾਗਰੀ ਕਰਿਆ, ਔਰ ਉਹਨਾਂ ਨੇ ਸ਼ੁਰੂ ਹੀ ਉਹ ਬਾਈਡਨ ਦੀ ਕੋਟੇਸ਼ਨ ਤੋਂ ਕੀਤਾ ਵੀ ਸਾਨੂੰ ਪੂਰਬ ਚ ਇੱਕ ਨਹੀਂ, ਸਾਨੂੰ ਥਾਂ ਥਾਂ ਤੇ ਇਜ਼ਰਾਈਲ ਚਾਹੀਦੇ। ਉਹ ਆਰਟੀਕਲ ਵੀ ਬੜਾ ਅੱਛਾ ਹੈ,
ਮੇਰੇ ਵੀ ਉਹੀ ਧਿਆਨ ਚ ਆ ਰਿਹਾ ਸੀ ਬੜਾ। ਅੱਛਾ, ਇੱਕ ਚੀਜ਼ ਹੋਰ ਦੇਖੋ, ਮਹਿਪਾਲ ਜੀ, ਜਿਵੇਂ ਆਪਾਂ ਹੁਣ ਹਮਾਸ ਦੀ ਗੱਲ ਕਰਦੇ ਹਾਂ ਕਿ ਹਮਾਸ ਨੂੰ ਜੇ ਇੱਕ ਖਾਲ ਦੀ ਘੜੀ ਚਲੋ ਮੰਨ ਲਓ, ਕਿਉਂਕਿ ਸਾਡੇ ਕੋਲ ਸਪਸ਼ਟ ਕੋਈ ਐਵੀਡੈਂਸ ਨਹੀਂ ਹੈ, ਕਿ ਕੌਨਸਪੀਰੇਸੀ ਥਿਊਰੀ ਦੇ ਐਂਗਲ ਤੋਂ ਮੰਨ ਲਈਏ ਕਿ ਇਹਨਾਂ ਦਾ ਪਲਾਂਟ ਕੀਤਾ ਹੋਇਆ ਹੀ ਹੈ, ਤਾਂ ਕਿ ਇਹਨਾਂ ਨੂੰ ਰਿਐਕਟ ਕਰਨ ਲਈ ਮੌਕਾ ਦੇਣ ਦੀ ਉਹ ਗਰਾਊਂਡ ਤਿਆਰ ਕਰਦੇ। ਜੇ ਅਸੀਂ ਇਹ ਮੰਨ ਲੈਂਦੇ ਹਾਂ, ਇੱਕ ਐਗਜ਼ਾਮਪਲ ਮੰਨ ਲਈਏ ਕਿ ਹਮਾਸ ਦਾ ਹਮਲਾ ਇਜ਼ਰਾਈਲ ਦੇ ਹਮਲੇ ਦਾ ਰਾਹ ਖੋਲਦਾ, ਤਕਰੀਬਨ ਜੇ ਇਹਨੂੰ ਪੁਰਾਣੀ ਪਿੱਠ ਭੂਮੀ ਚ ਅਸੀਂ ਇਰਾਕ ਔਰ ਅਫਗਾਨਿਸਤਾਨ ਨਾਲ ਜੋੜੀਏ, ਉਸਾਮਾ ਬਿਨ ਲਾਦੇਨ ਨੂੰ ਲੱਭਣ ਲਈ ਜਿਹੜੀ ਜੰਗ ਲੜੀ ਗਈ, ਉਹ ਜੰਗ ਦਾ ਧਰਾਤਲ ਹੋਰ ਹੈ, ਉਸਾਮਾ ਕਿਤੇ ਹੋਰ ਲੱਭ ਕੇ ਮਾਰਿਆ ਗਿਆ, ਉਸਾਮਾ ਮਾਰਨ ਤੋਂ 11 ਸਾਲ ਬਾਅਦ ਵੀ ਜੰਗ ਚੱਲੀ। ਸੋ ਉਹ ਜਿਹੜੀ ਜੰਗ ਹੈ ਉਹ ਉਸਾਮਾ ਦੇ ਫੜੇ ਜਾਣ ਮਾਰੇ ਜਾਣ ਤੋਂ ਪਹਿਲਾਂ ਤੇ ਬਾਅਦ ਉਹਦੇ ਵਿੱਚ ਉਦੋਂ ਤਬਦੀਲੀ ਆਈ ਜਦੋਂ ਇਹਨਾਂ ਦੇ ਆਰਥਿਕ ਸਮੀਕਰਨ ਬਦਲੇ ਹੈ, ਤੇ ਉਹ ਉੱਥੇ ਗੁੱਡ ਤਾਲਿਬਾਨ ਕਹਿ ਕੇ ਛੱਡ ਕੇ ਆ ਗਏ, ਨਾ ਤਾਂ ਤਾਲਿਬਾਨ ਖਤਮ ਹੋਇਆ ਨਾ ਦੁਨੀਆਂ ਚੋਂ ਅੱਤਵਾਦ ਖਤਮ ਹੋਇਆ। ਸੋ ਕਿਤੇ ਨਾ ਕਿਤੇ ਅਮੈਰੀਕਾ ਦੇ ਵਿੱਚ ਇਹ ਗੱਲ ਦਾ ਸਕੋਪ ਬਣਦਾ ਕਿ ਅਮੈਰੀਕਨ ਜਿਹੜੀ ਪਬਲਿਕ ਹੈ ਜਿਹਦੇ ਵੋਟ ਪਾਉਣੀ ਆ, ਮੈਂ ਉਹਨਾਂ ਨੂੰ ਅਮੈਰੀਕਨ ਕਹਿਣਾ, ਕਿ ਉਹ ਵੀ ਇਹ ਪੈਟਰਨ ਦੇਖਦੇ ਹੋਣਗੇ ਕਿ ਸਾਡੇ ਨਾਂ ਦੇ ਉੱਤੇ ਜਿਹੜੇ ਹੁਕਮਰਾਨ ਆ ਕੇ ਦੁਨੀਆਂ 'ਚ ਜੋ ਕਰਦੇ ਫਿਰਦੇ ਆ ਵੀ ਇਹ ਸਾਡਾ ਨਾਂ ਬਦਨਾਮ ਕਰਦੇ ਆ ਜਾਂ ਇਸ ਤਰ੍ਹਾਂ ਦੀਆਂ ਗਲਤ ਜੰਗਾਂ ਲੜ ਰਹੇ ਨੇ, ਕਿਉਂਕਿ ਅਮੈਰੀਕਾ ਦੇ ਅੰਦਰੋਂ ਆਵਾਜ਼ ਉੱਠਣੀ ਹੋਰ ਗੱਲ ਆ।
ਇਹ ਪਹਿਲਾਂ ਜੇ ਆਪਾਂ ਇੱਕ ਬੁਨਿਆਦੀ ਗੱਲ ਕਰੀਏ ਅਫਗਾਨਿਸਤਾਨ ਦੀ, ਠੀਕ ਮਤਲਬ ਇਹ ਲੱਛਣ ਮਿਲਦੇ ਆ ਫਲਸਤੀਨ ਦੇ ਤੇ ਅਫਗਾਨਿਸਤਾਨ ਦੇ। ਅਫਗਾਨਿਸਤਾਨ ਚ ਉੱਥੇ ਪ੍ਰੋਗਰੈਸਿਵ ਫੋਰਸਿਸ ਨੂੰ ਸਾਈਡ ਲਾਈਨ ਕਰਨ ਲਈ ਅਲਕਾਇਦਾ ਤੇ ਤਾਲਿਬਾਨ ਦਾ ਜਨਮ ਹੋਇਆ, ਧਰਤੀ ਦਾ ਇਸਤੇਮਾਲ ਪਾਕਿਸਤਾਨ ਦੀ ਦਾ ਕੀਤਾ ਗਿਆ, ਤੇ ਅਫਗਾਨਿਸਤਾਨ ਵੀ ਤਬਾਹ ਕਰਤਾ, ਪਾਕਿਸਤਾਨ ਵੀ ਤਬਾਹ ਕਰਤਾ। ਉੱਥੇ ਪ੍ਰੋਗਰੈਸਿਵ ਫੋਰਸਿਸ ਦੀ ਹਾਲਤ ਇਹ ਕਰਤੀ ਵੀ ਜਿਹੜਾ ਲੋਕ ਪੱਖੀ ਰਾਸ਼ਟਰਪਤੀ ਸੀ ਉਹਦਾ ਸਿਰ ਵੱਢ ਕੇ ਟੰਗ ਦਿੱਤਾ ਗਿਆ। ਲੇਕਿਨ ਅੱਜ ਅਫਗਾਨਿਸਤਾਨ ਕਿਸ ਹਾਲਤ ਚ ਹੈ? ਅੱਜ ਮਤਲਬ ਉੱਥੇ ਔਰਤਾਂ ਦੀ ਜੋ ਅਵਸਥਾ ਹੈ 40 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਦੇਖੀਏ ਜੇ, ਔਰ ਆਹ ਤਾਜ਼ੀ ਘਟਨਾ ਜੇ ਆਪਾਂ ਦੇਖੀਏ, ਇੱਡੀ ਵੱਡੀ ਟ੍ਰੈਜਡੀ ਵਾਪਰੀ ਹੈ ਅਫਗਾਨਿਸਤਾਨ ਨਾਲ, ਹਜ਼ਾਰਾਂ ਲੋਕ ਮਾਰੇ ਗਏ ਭੂਚਾਲ ਚ, ਤੇ ਇਹ ਕਿੱਥੇ ਗਏ ਸੀ ਇਹ ਡੈਮੋਕ੍ਰੇਸੀ ਦੇ ਪਹਿਰੇਦਾਰ ਜਿਹੜੇ ਅਮੈਰੀਕਾ ਵਰਗੇ? ਬੋੜੇ ਤੱਕ ਨੀ, ਕੋਈ ਮਾਨਵੀ ਮਦਦ ਤੱਕ ਨੀ ਦਿੱਤੀ, ਮਤਲਬ ਉਹਨਾਂ ਨੂੰ ਤਾਲਿਬਾਨ ਦੇ ਰਹਿਮੋ ਕਰਮ ਤੇ ਛੱਡ ਕੇ ਭੱਜਿਆ ਏ। ਦੇਖੋ ਮੈਂ ਥੋੜੀ ਜਿਹੀ ਵੱਡੀ ਗੱਲ ਕਹਿਣ ਲੱਗਿਆ, ਜਦੋਂ ਵੀ ਪੂੰਜੀਵਾਦੀ ਢਾਂਚਾ ਅੰਦਰੂਨੀ ਸੰਕਟ ਦਾ ਸ਼ਿਕਾਰ ਹੁੰਦਾ, ਮੰਗ ਦਾ ਸੰਕਟ ਜਦੋਂ ਖੜਾ ਹੁੰਦਾ, ਪੈਦਾਵਾਰ ਹੋਈ ਜਾਂਦੀ ਹੈ, ਲੋਕਾਂ ਦੀ ਖਰੀਦ ਸ਼ਕਤੀ ਰਹਿੰਦੀ ਨਹੀਂ, ਢਾਂਚੇ ਦੇ ਅੰਦਰੂਨੀ ਸੰਕਟ ਖੜਾ ਹੋ ਜਾਂਦਾ, ਇਹਨੂੰ ਪੂੰਜੀਵਾਦ ਦਾ ਆਮ ਸੰਕਟ ਕਹਿੰਦੇ ਆ। ਇਹਦੇ ਚ ਫਿਰ ਨਿਕਲਦਾ ਹੈ ਅਮੀਰ ਮੁਲਕਾਂ ਦਾ ਦੂਜੇ ਮੁਲਕਾਂ ਦੀ ਲੁੱਟ ਦਾ ਸਿਲਸਿਲਾ। ਦੂਜੇ ਮੁਲਕ ਦੀ ਲੁੱਟ ਲਈ ਫਿਰ ਜਦੋਂ ਡਿਪਲੋਮੈਟਿਕ ਉਹਨਾਂ ਦੇ ਕੂਟਨੀਤਿਕ ਰਾਹ ਫੇਰ ਹੋ ਜਾਂਦੇ ਆ, ਤੇ ਹਰ ਦੌਰ ਚ ਜੰਗਾ ਹੈ, ਸਾਡੇ ਸਮਿਆਂ ਦੀਆਂ ਪਿਛਲੀਆਂ 2 ਸੰਸਾਰ ਜੰਗਾਂ ਇਸੇ ਵਰਤਾਰੇ ਦੀ ਪੈਦਾਵਾਰ ਹੈ। ਹੁਣ ਖਤਰਾ ਇਹ ਆ ਕਿ ਜਿਹੜੇ ਲੋਕ ਇਹ ਸੋਚ ਰਹੇ ਆ ਨਾ ਕਿ ਇਹ ਤਾਂ ਇਜ਼ਰਾਈਲ ਦੀ ਤੇ ਫਲਸਤੀਨ ਦੀ ਲੜਾਈ ਹੈ, ਜਾਂ ਥੋੜੇ ਜਿਹੇ ਪ੍ਰੋਗਰੈਸਿਵ ਆ ਜਿਹੜੇ ਲੋਕ ਉਹ ਸੋਚਦੇ ਆ ਵੀ ਇਜ਼ਰਾਈਲ ਫਲਸਤੀਨ ਨਾਲ ਧੱਕਾ ਕਰ ਰਿਹਾ, ਮੈਂ ਹੁਣ ਤੁਹਾਡੇ ਰਾਹੀਂ ਦੁਨੀਆਂ ਭਰ ਦੇ ਸਰੋਤਿਆਂ ਨੂੰ ਕਹਿਣਾ ਚਾਹੁੰਦਾ, ਹੁਣ ਉਹ ਇਸ ਨਜ਼ਰੀਏ ਤੋਂ ਸੋਚਣ, ਇਹ ਜੰਗ ਵਿਸ਼ਵ ਜੰਗ ਬਣਨ ਜਾ ਰਹੀ ਹੈ ਜੇ ਇਹਨੂੰ ਰੋਕਿਆ ਨਾ ਗਿਆ। ਤੀਜੀ ਵਿਸ਼ਵ ਜੰਗ ਸਾਡੀਆਂ ਬਰੂਹਾਂ ਤੇ ਹੈ, ਔਰ ਇਹ ਇਜ਼ਰਾਈਲ ਚ ਨਹੀਂ ਰਹਿਣੀ, ਇਹ ਫਲਸਤੀਨ ਚ ਨਹੀਂ ਰਹਿਣੀ, ਇਹ ਮੇਰੇ ਘਰੇ ਆਏਗੀ, ਇਹ ਪਾਕਿਸਤਾਨ ਦੀ ਹਰੇਕ ਦਿਲੀ ਤੇ ਜਾਏਗੀ, ਇਹ ਯੂਰਪ ਅਮੈਰੀਕਾ ਅਮਰੀਕਾ ਤੱਕ ਪਹੁੰਚੇਗੀ। ਇਸ ਲਈ ਇਹ ਇਹ ਉਹਨਾਂ ਦਾ ਇੱਕ ਅਕੀਦਾ ਹੈ। ਔਰ ਬੜੀ ਬੜੀ ਖਤਰਨਾਕ ਗੱਲ ਹੈ, ਕਈ ਵਾਰੀ ਉਦਾਹਰਣ ਦੇਣੀ ਪੈਂਦੀ ਹੈ, ਹਥਿਆਰ ਨਿਰਮਾਤਾ ਫਿਰ ਕੀ ਕਾਹਦੀ ਖੱਟੀ ਖਾਣਗੇ ਜੇ ਜੰਗਾਂ ਨਹੀਂ ਲੱਗਣਗੀਆਂ? ਜਿਹੜੀ ਵਾਰ ਮੈਨੂਫੈਕਚਰਰ ਲੋਬੀ ਹੈ, ਖਾਸ ਕਰਕੇ ਯੂਐਸ ਦੀ, ਉਹਦਾ ਐਡਾ ਵੱਡਾ ਦਖਲ ਹੈ ਯੂਐਸ ਦੀ ਇਕਾਨਮੀ ਚ, ਯੂਐਸ ਦੀ ਪਾਲਿਸੀ ਮੇਕਿੰਗ ਚ, ਉਹ ਫਿਰ ਕਾਹਦੀ ਖੱਟੀ ਖਾਊਗੀ, ਉਹਨਾਂ ਦੇ ਮੁਨਾਫੇ ਕਿਵੇਂ ਵਧਣਗੇ ਜੇ ਜੰਗਾਂ ਨਹੀਂ ਲੱਗਣਗੀਆਂ? ਤਾਂ ਇਸ ਲਈ ਮੈਂ ਵਰਲਡ ਫਰੈਟਰਨਿਟੀ ਨੂੰ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ, ਤੁਹਾਡੀ ਬੜੀ ਦੂਰ ਤੱਕ ਆਵਾਜ਼ ਹੈ ਇਸ ਰੇਡੀਓ ਦੀ, ਮੈਂ ਚਾਹੁੰਦਾ ਵੀ ਹੋਰ ਮਕਬੂਲੀਅਤ ਵਧੇ, ਮੇਰੀ ਦੁਆ ਹੈ। ਇਹ ਜੰਗ ਇਜ਼ਰਾਈਲ ਫਲਸਤੀਨ ਦੀ ਜੰਗ ਹੁਣ ਨਹੀਂ ਰਹਿਣੀ, ਇਹ ਵੱਧ ਰਹੀ ਹੈ ਅੱਗੇ ਨੂੰ, ਔਰ ਜਿਵੇਂ ਮਤਲਬ ਜਿਸ ਕਿਸਮ ਦੇ ਬਿਆਨਾਤ ਆ ਰਹੇ ਆ, ਜਿਸ ਕਿਸਮ ਦਾ ਪਿਛੋਕੜ ਮਤਲਬ ਉਹਦਾ ਇਸ ਮਤਲਬ ਪਿਛਲੇ 48 ਤੋਂ ਲੈ ਕੇ ਹੁਣ ਤੱਕ ਦਾ ਜਿਵੇਂ ਬਿਆਨ ਕੀਤਾ ਜਾ ਰਿਹਾ, ਦੇਖੋ ਤੁਸੀਂ ਬੜੀਆਂ ਕਮਾਲ ਦੀਆਂ ਗੱਲਾਂ ਦਾ ਪਤਾ ਲੱਗ ਰਿਹਾ ਹੈ।
ਹਾਂਜੀ,
ਯਹੂਦੀਆਂ ਨੂੰ ਕਦੇ ਕਿਸੇ ਦੇਸ਼ ਵੱਖਰਾ ਬਣਾਉਣ ਦਾ ਲਾਰਾ ਲਾਈ ਗਈ ਬ੍ਰਿਟੇਨ ਤੇ ਅਮੈਰੀਕਾ, ਕਦੇ ਕਿਤੇ ਕਦੇ ਕਿਤੇ। ਅੱਜ ਮੈਂ ਕਿਤੇ ਪੜ੍ਹ ਰਿਹਾ ਸੀ ਵੀ ਜਿਹੜੀ ਜਿਓਨਿਸਟ ਇੰਟਰਨੈਸ਼ਨਲ ਪਾਰਟੀ ਹੈ, ਉਹਦੀ 6ਵੀਂ ਕਾਂਗਰਸ ਨੇ ਇਹ ਫੈਸਲਾ ਕਰ ਲਿਆ ਸੀ ਕਿ ਸਾਨੂੰ ਜਿਹੜਾ ਅਜੋਕਾ ਹੈਗਾ ਕੀਨੀਆ ਯੁਗਾਂਡਾ ਇੱਥੇ ਸਾਨੂੰ ਖਿੱਤਾ ਦੇ ਦਿਓ ਆਪਣਾ ਦੇਸ਼ ਵਸਾਉਣ ਲਈ। ਲੇਕਿਨ ਪਤਾ ਨੀ ਕਿਹਦੀ ਸ਼ੈ ਨਾਲ ਕਿਹਦੀ ਪ੍ਰੇਰਣਾ ਨਾਲ ਸੱਤਵੀਂ ਕਾਂਗਰਸ ਚ ਆ ਕੇ ਉਹ ਵਿਚਾਰ ਮੁੱਢੋ ਹੀ ਰੱਦ ਕਰਤਾ ਔਰ ਦੋ ਲਾਈਨਾਂ ਚ ਕਹਿਤਾ ਵੀ ਜੇ ਅਸੀਂ ਆਜ਼ਾਦ ਇਜ਼ਰਾਈਲ ਦੇਸ਼ ਯਹੂਦੀਆਂ ਦਾ ਆਜ਼ਾਦ ਦੇਸ਼ ਵਸਾਉਣਾ ਤੇ ਫਲਸਤੀਨ ਤੋਂ ਸਾਨੂੰ ਢੁਕਵੀਂ ਥਾਂ ਹੋਰ ਕੋਈ ਨੀ, ਸਾਨੂੰ ਇੱਥੇ ਚਾਹੀਦੀ ਜਿਹੜੀ ਕਿੱਥੋਂ ਕਿੱਥੋਂ ਮੋੜ ਕੇ ਲਿਆਏ ਆ ਕਿੱਧਰੋਂ ਕਿੱਧਰੋਂ ਸਿਹਤ ਤਕਲਾ। ਔਰ ਹੁਣ ਹੁਣ ਜਦੋਂ ਜੋਰਡਨ ਦਾ ਬੈਨ ਦਾ ਹੁਣ ਪਤਾ ਲੱਗਿਆ ਜੋ ਬਾਈਡਨ ਦਾ ਜਿਹੜਾ ਉਹਨੇ ਕਿਹਾ ਵੀ ਸਾਨੂੰ ਤਾਂ ਮੱਧ ਪੂਰਵ ਚ ਥਾਂ ਥਾਂ ਤੇ ਇਜ਼ਰਾਈਲ ਚਾਹੀਦੇ ਆ, ਤਾਂ ਇਹ ਤੋਂ ਪਤਾ ਲੱਗਦਾ ਵੀ ਇਜ਼ਰਾਈਲੀਆਂ ਨੂੰ ਸੋਰੀ ਯਹੂਦੀਆਂ ਨੂੰ ਇਸ ਗੱਲ ਤੇ ਕੈਰੀ ਕਰਨ ਵਾਲੇ ਕਿ ਇੱਥੇ ਹੀ ਤੁਸੀਂ ਆਪਦਾ ਦੇਸ਼ ਵਸਾਓ ਉਹ ਕੌਣ ਲੋਕ ਹੈ। ਨਹੀਂ ਤਾਂ ਕੀ ਕਾਰਨ ਹੈ, ਦੁਨੀਆਂ ਭਰ ਚ ਮੁਸਲਮਾਨ ਬਸੇ ਹੋਏ ਆ, ਉਹ ਕਿਉਂ ਨੀ ਕਹਿੰਦੇ ਵੀ ਅਸੀਂ ਤਾਂ ਮੱਕੇ ਹੀ ਵਸਣਾ ਜਾ ਕੇ, ਇਹ ਕਿਉਂ ਨੀ ਕਹਿੰਦੇ, ਇਹ ਕਿਉਂ ਕਹਿੰਦੇ ਆ ਵੀ ਸਾਡਾ ਇੱਥੇ ਪਵਿੱਤਰ ਸਥਾਨ ਹੈ। ਪਵਿੱਤਰ ਸਥਾਨ ਤਾਂ ਯਰੂਸ਼ਲਮ ਈਸਾਈਆਂ ਦਾ ਵੀ ਹੈ, ਯਹੂਦੀਆਂ ਦਾ ਵੀ ਹੈ, ਮੁਹੰਮਦਸ ਦਾ ਵੀ ਹੈ, ਈਸਾਈ ਕਿਉਂ ਨੀ ਕਹਿੰਦੇ ਕਿ ਅਸੀਂ ਇੱਥੇ ਆ ਕੇ ਬਸਣਾ। ਇਸ ਲਈ ਇਸ ਲਈ ਸਧਾਰਨ ਗੱਲਾਂ ਨੀ, ਬਹੁਤ ਬਹੁਤ ਚਿੰਤਾਜਨਕ ਸਥਿਤੀ ਹੈ। ਲੋਕਾਂ ਦਾ ਜਿਹੜਾ ਦਖਲ ਹੈ, ਜਿਹੜਾ ਲੋਕਾਂ ਦਾ ਜਥੇਬੰਦਕ ਵਿਰੋਧ ਹੈ, ਉਹ ਸ਼ਲਾਘਾਯੋਗ ਹੈ। ਲੋਕ ਸਰਕਾਰਾਂ ਨਾਲੋਂ ਉਲਟ ਸੋਚਦੇ ਆ। ਇੱਕ ਬੜੀ ਪਿਆਰੀ ਕੋਟੇਸ਼ਨ ਮੈਨੂੰ ਕੱਲ ਪਤਾ ਲੱਗੀ, ਇੱਕ ਤੁਰਕੀ ਦੇ ਟੀਵੀ ਤੋਂ ਇੱਕ ਨਿਊਜ਼, ਇੱਕ ਫਲਸਤੀਨੀ ਮੈਸੇਜ ਛਾਇਆ ਹੋ ਰਿਹਾ, ਉਹ ਮੁਸਲਿਮ ਦੇਸ਼ਾਂ ਦੀਆਂ ਸਰਕਾਰਾਂ ਨੂੰ ਕਹਿ ਰਹੇ ਆ ਫਲਸਤੀਨੀ ਉਸ ਸੰਦੇਸ਼ ਰਾਹੀਂ, ਸਾਡਾ ਮਰਸੀ ਆ ਨਾ ਪੜੋ, ਅਸੀਂ ਜਿਉਂਦੇ ਆ, ਮਰ ਤਾਂ ਤੁਸੀਂ ਗਏ, ਅਸੀਂ ਜਿਉਂਦੇ ਆ, ਮਰ ਤਾਂ ਤੁਸੀਂ ਗਏ, ਸਾਡਾ ਮਰਸੀ ਆ ਨਾ ਪੜੋ ਤੇ ਅਸੀਂ ਆਖਰੀ ਦਮ ਤੱਕ ਲੜਾਂਗੇ। ਇਹ ਮੈਸੇਜ ਤੁਰਕੀ ਦੇ ਕਿਸੇ ਨਿਊਜ਼ ਚੈਨਲ ਤੋਂ ਛਾਇਆ ਹੋ ਰਿਹਾ, ਫਲਸਤੀਨੀ ਲੋਕਾਂ ਦਾ ਮੈਸੇਜ। ਤਾਂ ਇਹ ਆ ਸਰਕਾਰਾਂ ਦਾ ਰਵੱਈਆ ਕੀ ਹੈ ਤੇ ਲੋਕ ਕਿੱਦਾਂ ਸੋਚਦੇ ਆ। ਲੋਕ ਦੁਨੀਆਂ ਦੇ ਲੋਕ ਵੱਡੀ ਗਿਣਤੀ ਚ ਫਲਸਤੀਨ ਦੇ ਹੱਕ ਚ ਹੈ। ਔਰ ਮੇਰਾ ਖਿਆਲ ਹੈ ਪਹਿਲੀ ਵਾਰੀ ਮੈਂ ਇਹ ਦੇਖ ਰਿਹਾ, ਬੜੇ ਤਿੰਨ ਚਾਰ ਦਹਾਕਿਆਂ ਬਾਅਦ ਜਦੋਂ ਇੰਨੀਆਂ ਸਸ਼ਕਤ ਜੰਗ ਵਿਰੋਧੀ ਭਾਵਨਾਵਾਂ ਲੋਕਾਂ ਚ ਹੋਣ। ਇਹ ਯੂਕਰੇਨ ਦੇ ਸਵਾਲ ਤੇ ਵੀ ਨਾਟੋ ਬੜੀ ਵੱਡੀ ਪੱਧਰ ਤੇ ਬੇਪਰਦ ਹੋਇਆ, ਲੋਕਾਂ ਨੇ ਮਜ਼ਾਰੇ ਯੂਰਪ ਦੇ ਦੇਸ਼ਾਂ ਚ ਕੀਤੇ ਰੋਜੀ ਰੋਟੀ ਲਈ ਹੈ, ਪਰ ਨਿਸ਼ਾਨਾ ਨਾਟੋ ਨੂੰ ਬਣਾਇਆ ਤੇ ਉਹ ਭਾਵਨਾਵਾਂ ਹੁਣ ਵੀ ਕੰਮ ਕਰ ਰਹੀਆਂ ਲੋਕਾਂ ਚ। ਜੇ ਲੋਕਾਂ ਨੂੰ ਆਪਾਂ ਸਾਰੇ ਰਲ ਮਿਲ ਕੇ ਜਿਹੜੇ ਅਮਨ ਨਾਲ ਰਹਿਣਾ ਚਾਹੁੰਦੇ ਆ ਤੇ ਦੂਜਿਆਂ ਨੂੰ ਅਮਨ ਨਾਲ ਵਸਦਾ ਦੇਖਣਾ ਚਾਹੁੰਦੇ ਆ, ਜੇ ਇਹ ਸਮਝਾ ਜਾਈਏ ਵੀ ਆਹ ਜੰਗ ਰੋਕੇ ਤੋਂ ਬਿਨਾਂ ਸੰਸਾਰ ਚ ਅਮਨ ਕਾਇਮ ਨਹੀਂ ਰਹਿ ਸਕਦਾ, ਤਾਂ ਇਹ ਸਾਡਾ ਸਭ ਤੋਂ ਵੱਡਾ ਸਮਾਜਿਕ ਫਰਜ਼ ਹੋਏਗਾ ਜਿਹੜਾ ਅੱਜ ਦੇ ਦੌਰ ਚ ਆਪਾਂ ਅਦਾ ਕਰ ਜਾਵਾਂਗੇ। ਕੱਲ ਨੂੰ ਪਤਾ ਨੀ ਆਪਣੇ ਚੋਂ ਕਿਹਨੇ ਰਹਿਣਾ ਕਿਹਨੇ ਨਹੀਂ ਰਹਿਣਾ, ਹੈਨਾ। ਜੇ ਛੋਟੇ ਛੋਟੇ ਬੱਚੇ ਫਲਸਤੀਨ ਦੇ ਮਾਰੇ ਗਏ ਤੇ ਅਸੀਂ ਕਿਹੜਾ ਜਿਉਂਦੇ ਆ, ਅਸੀਂ ਮਰ ਗਏ, ਸਾਡੀ ਇੱਕ ਤੇ ਆ ਕਬਰਾਂ ਉਹਨਾਂ ਦੀਆਂ ਵਿਚਾਰਿਆਂ ਦੀਆਂ।
ਮੇਰੇ ਇੱਕ ਦੋਸਤ ਨੇ ਜੀ ਉੱਥੋਂ ਕੈਨੇਡਾ ਤੋਂ, ਗਗਨਦੀਪ ਲੋਹੀਆ, ਉਹ ਕਵਿਤਾਵਾਂ ਲਿਖਦੇ ਆ। ਮੈਂ ਅੱਜ ਵੀ ਪ੍ਰੋਗਰਾਮ ਦੀ ਸ਼ੁਰੂਆਤ ਉਹਨੇ ਫਲਸਤੀਨ ਦੇ ਬੱਚਿਆਂ ਦੇ ਉੱਤੇ ਕਵਿਤਾ ਲਿਖੀ ਹੈ। ਉਹਦੀ ਖੂਬਸੂਰਤੀ ਇਹ ਹੈ ਕਿ ਪੰਜਾਬ ਦਾ ਮੁੰਡਾ ਕੈਨੇਡਾ ਚ ਬੈਠਾ ਹੈ, ਡਾਇਰੈਕਟਲੀ ਉਹਦਾ ਕੋਈ ਲੈਣਾ ਦੇਣਾ ਨੀ, ਨਾ ਉਹ ਯਹੂਦੀ ਹੈ ਤੇ ਨਾ ਉਹ ਅਰਬੀ ਹੈ ਤੇ ਨਾ ਮੁਸਲਮਾਨ ਹੈ, ਪਰ ਉਹ ਇਸ ਗੱਲ ਉਹ ਲਿਖ ਰਿਹਾ ਕਿ ਉਹ ਇਨਸਾਨੀਅਤ ਦੀ ਪੱਧਰ ਤੇ ਲਿਖ ਰਿਹਾ, ਜੇ ਇਨਸਾਨ ਬੋਲਣਗੇ ਤੇ ਗੱਲ ਜ਼ਰੂਰ ਤੁਰੇਗੀ। ਅੱਛਾ, ਇਹਦੇ ਵਿੱਚ ਇੱਕ ਚੀਜ਼ ਚੰਗੀ ਜਿਹੜੀ ਮੈਂ ਹੌਸਲੇ ਵਾਲੀ ਵੀ ਕਹਾਂ ਤੇ ਵਿੱਚ ਮੈਨੂੰ ਕਮੀ ਵੀ ਨਜ਼ਰ ਆਉਂਦੀ ਹੈ ਕਿ ਇਸ ਵਕਤ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੋਈ ਵੱਡਾ ਐਸਾ ਲੀਡਰਸ਼ਿਪ ਵਾਲਾ ਫਰੰਟ ਨਹੀਂ ਹੈ ਐਂਟੀ ਇਹ ਫਾਸ਼ਿਸਟ ਫੋਰਸਸ ਦੇ ਖਿਲਾਫ, ਪਰ ਫਿਰ ਵੀ ਲੋਕ ਆਪ ਮੁਹਾਰੇ ਹੀ ਪ੍ਰਦਰਸ਼ਨ ਹੋ ਰਹੇ ਨੇ। ਮਤਲਬ ਦੁਨੀਆਂ ਭਰ ਚ ਕੋਈ ਇੰਟੀਗ੍ਰੇਟਡ ਪਲੈਟਫਾਰਮ ਨਹੀਂ ਹੈ, ਜਿਵੇਂ ਅਟੈਕ ਕਰਨ ਲੱਗਿਆ ਇਜ਼ਰਾਈਲ ਦੇ ਪਿੱਛੇ ਆਰਗੇਨਾਈਜ਼ ਧੜਾ ਖੜਾ ਹੈ, ਪਰ ਫਲਸਤੀਨ ਦੇ ਪਿੱਛੇ ਇਸ ਤਰ੍ਹਾਂ ਆਰਗੇਨਾਈਜ਼ ਕੋਈ ਧੜਾ ਨਹੀਂ ਹੈਗਾ, ਪਰ ਲੋਕ ਆਵਾਜ਼ ਹੈ ਮੇਰੇ ਖਿਆਲ ਚ, ਜਿਵੇਂ ਲੋਕ ਗੀਤ ਹੁੰਦਾ ਕੋਈ।
ਮੈਂ ਤੁਹਾਡੇ ਨਾਲ ਸਹਿਮਤੀ ਰੱਖਦਾ ਹੋਇਆ ਅਗਲੀ ਗੱਲ ਕਹਿਣਾ ਚਾਹੂੰਗਾ ਬੜੀ ਦ੍ਰਿੜਤਾ ਨਾਲ। ਮੈਨੂੰ ਲੱਗਦਾ ਵੀ ਇਹਨਾਂ ਕਨਫਲਿਕਟਾਂ ਚੋਂ, ਇਸ ਕਿਸਮ ਦੇ ਉਭਾਰਾਂ ਚੋਂ, ਇਸ ਕਿਸਮ ਦੀ ਦੋਧਾਂ ਚੋਂ ਜਦੋਂ ਲੋਕ ਸੜਕਾਂ ਤੇ ਨਿਕਲਦੇ ਆ ਤੇ ਲੀਡਰ ਪੈਦਾ ਹੁੰਦੇ ਆ, ਨਾ ਜਨਮ ਵੇਲੇ ਨੈਲਸਨ ਮੰਡੇਲਾ ਲੀਡਰ ਸੀ, ਨਾ ਜਨਮ ਵੇਲੇ ਭਗਤ ਸਿੰਘ ਲੀਡਰ ਸੀ, ਨਾ ਮਹਾਤਮਾ ਗਾਂਧੀ ਜਨਮ ਵੇਲੇ ਲੀਡਰ ਸੀ, ਜਦੋਂ ਜਹਿਦਾਂ ਨੇ ਲੋਕ ਉਭਾਰਾਂ ਨੇ ਲੀਡਰ ਪੈਦਾ ਕੀਤੇ ਤੇ ਲਿਸ਼ਕ ਆਏ, ਉਹਨਾਂ ਦੀ ਪਰਸਨੈਲਿਟੀ ਸਵਾਰੀ ਹੈ। ਮੈਨੂੰ ਲੱਗਦਾ ਵੀ ਇਸ ਹਾਲਾਤ ਚੋਂ ਵੀ ਨਵੇਂ ਲੀਡਰ ਪੈਦਾ ਹੋਣਗੇ, ਨਵੇਂ ਲੋਕ ਉੱਭਰਨਗੇ। ਤੁਸੀਂ ਦੇਖੋ ਯਾਸਿਰ ਅਰਾਫਾਤ ਕਿੱਦਾਂ ਦਾ ਰਾਜ ਸੀ, ਸੀਨ ਤੋਂ ਐ ਲੱਗਦਾ ਸੀ ਵੀ ਜਿਵੇਂ ਗਾਇਬ ਹੋ ਗਿਆ, ਲੋਕਾਂ ਨੇ ਭੁੱਲ ਭੁਲਾ ਦਿੱਤਾ, ਲੇਕਿਨ ਅੱਜ ਦੁਨੀਆਂ ਭਰ ਚ ਉਹਦੀ ਉਹਦੀ ਜਿਹੜੀ ਮਤਲਬ ਯੋਗਤਾ, ਉਹਦੀ ਕਾਇਲ ਕਰਨ ਦੀ ਸਮਰੱਥਾ, ਉਹਦੀ ਜਥੇਬੰਦਕ ਯੋਗਤਾ ਦੇ ਦੁਆਰੇ ਚਰਚੇ ਸ਼ੁਰੂ ਹੋ ਗਏ ਤੇ ਉਹ ਚਰਚੇ ਲੱਗਦਾ ਵੀ ਕਿਤੇ ਕਿਤੇ ਨਾ ਕਿਤੇ ਪਤਾ ਨੀ ਕਿੰਨੇ ਥਾਈ ਨਵੇਂ ਯਾਸਰ ਅਰਾਫਾਤ ਪੈਦਾ ਕਰਨਗੇ। ਜਦੋਂ ਜਹਿਦਾਂ ਆਪਦੇ ਆਪ ਹੀ ਬੜੀਆਂ ਫਰਟਾਈਲ ਹੁੰਦੀਆਂ, ਜਿੱਥੇ ਇਹਦੇ ਚ ਘਾਣ ਹੁੰਦਾ, ਲਹੂ ਵਗਦਾ, ਇਸ ਲਹੂ ਚੋਂ ਫਿਰ ਗੁਲਾਬ ਵੀ ਖਿੜਦੇ ਆ। ਮੈਨੂੰ ਲੱਗਦਾ ਵੀ ਲੀਡਰਸ਼ਿਪ ਦੁਨੀਆਂ ਤੇ ਇੱਕ ਨਵੀਂ ਉਭਰੂਗੀ, ਸਮਾਂ ਲੱਗ ਸਕਦਾ। ਤੁਹਾਡੀ ਗੱਲ ਨਾਲ ਮੈਂ ਫਿਰ ਸਹਿਮਤੀ ਜਤਾਉਣਾ, ਇੱਕ ਗੈਪ ਹੈ, ਇੱਕ ਲੈਕਿੰਗ ਹੈ, ਇੱਕ ਲੈਪਸ ਹੈ ਲੀਡਰਸ਼ਿਪ ਦਾ, ਜਿਹੜਾ ਓਡੇ ਵੱਡੇ ਜਿਉਕ ਆਗੂ ਇਸ ਵੇਲੇ ਦੁਨੀਆਂ ਚ ਹੈ ਨੀ। ਲੇਕਿਨ ਲੱਗਦਾ ਵੀ ਇਸ ਹਾਲਾਤ ਚੋਂ ਪੈਦਾ ਹੋਣਗੇ, ਜਿਵੇਂ ਜਿਵੇਂ ਟ੍ਰੇਡ ਯੂਨੀਅਨ ਲੜ ਰਹੀਆਂ, ਜਿਵੇਂ ਲੋਕ ਲੜ ਰਹੇ ਆ, ਲੱਗਦਾ ਵੀ ਦੁਨੀਆਂ ਚ ਇੱਕ ਨਵਾਂ ਉਭਾਰ ਪੈਦਾ ਹੋਊਗਾ। ਰਿਸ਼ੀ ਸੁਨਕ ਦੇ ਖਿਲਾਫ ਜੇ ਇੰਗਲੈਂਡ ਦੇ ਲੋਕ ਬੀਬੀਸੀ ਦਾ ਘਰਾਓ ਕਰ ਸਕਦੇ ਆ, ਜੇ ਇੰਗਲੈਂਡ ਦੇ ਲੋਕ, ਜੇ ਵਾਸ਼ਿੰਗਟਨ ਡੀਸੀ ਚ ਲੋਕ ਕੁੱਟ ਖਾ ਕੇ ਵੀ ਮੁਜ਼ਾਹਰਾ ਕਰਦੇ ਆ, ਤੇ ਜੇ ਭਾਰਤ ਚ ਦਿੱਲੀ ਦੀ ਰਾਜਧਾਨੀ ਕਨਾਟ ਪੈਲੇਸ ਤੇ ਮੁਜ਼ਾਹਰਾ ਹੁੰਦਾ ਪੁਲਿਸ ਦੀ ਧੱਕੇਬਾਜ਼ੀ ਦੇ ਬਾਵਜੂਦ, ਜੇ ਐਨ ਜੀ ਦੇ ਸਟੂਡੈਂਟਸ ਨੂੰ ਘੜੀਸਿਆ ਜਾਂਦਾ ਪਰ ਉਹ ਫੇਰ ਵੀ ਨੀ ਮੁੜਦੇ, ਦਿੱਲੀ ਯੂਨੀਵਰਸਿਟੀ ਦੇ ਸਟੂਡੈਂਟ ਨਿਕਲ ਆਏ, ਤਾਂ ਲੱਗਦਾ ਵੀ ਨਵੇਂ ਨਵੇਂ ਆਗੂ ਪੈਦਾ ਹੋਣਗੇ, ਕੋਈ ਨਾ ਮਤਲਬ ਇਹਦੇ ਚੋਂ ਕੋਈ ਨਾ ਕੋਈ ਚੰਗੀਆਂ ਚੀਜ਼ਾਂ ਜ਼ਰੂਰ ਨਿਕਲਣਗੀਆਂ, ਜਦੋਂ ਜਹਿਦਾਂ ਆਪਦੇ ਆਪ ਚ ਪਰਸਨੈਲਿਟੀਆਂ ਨੂੰ ਜਨਮ ਦਿਆ ਕਰਦੀ।
ਅੱਛਾ ਮਹਿਪਾਲ ਜੀ, ਮੈਂ ਤੁਹਾਡੇ ਤੋਂ ਭਾਰਤ ਦੀ ਪੋਲਰਾਈਜੇਸ਼ਨ ਇਸੇ ਸੰਦਰਭ ਵਿੱਚ ਆਪਾਂ ਇਹਦੇ ਤੇ ਵੀ ਗੱਲ ਕਰਾਂਗੇ ਵੀ ਉਹਦੇ ਵਿੱਚੋਂ ਕੀ ਸਟਰੈਂਥ ਉਭਰਨ ਦੇ ਚਾਂਸਸ ਆ, ਕਿਉਂਕਿ ਇੰਡੀਆ ਇਲੈਕਸ਼ਨ ਵੱਲ ਵੀ ਵੱਧ ਰਿਹਾ। ਪਰ ਇੱਕ ਚੀਜ਼ ਮੈਂ ਨੋਟ ਕੀਤੀ ਹੈ ਕਿ ਯਹੂਦੀਆਂ ਦੀ ਜੋ ਦੁਨੀਆ ਭਰ ਦੇ ਵਿੱਚ ਵਿਕਟਮ ਦੀ ਜੋ ਇਮੇਜ ਰਹੀ ਆ, ਜਦੋਂ ਮੈਂ 1945 ਦੇ ਵਿਸ਼ਵ ਯੁੱਧ ਦੀਆਂ ਕਹਾਣੀਆਂ ਆਪਾਂ ਪੜ੍ਹੀਆਂ ਨੇ, ਚਾਹੇ ਬਾਂਦਾ ਵਾਸਲਿਓਕਾ ਦਾ ਨੋਵਲ ਸਤਰੰਗੀ ਪੀਂਗ, ਹੋਰ ਬੜਾ ਲਿਟਰੇਚਰ ਆ ਜਦੋਂ ਨਾਜ਼ੀਆਂ ਦੇ ਜ਼ੁਲਮਾਂ ਦਾ ਅਸੀਂ ਪੜ੍ਹਿਆ, ਹਾਂਜੀ ਬਹੁਤ ਨੋਵਲ ਨੇ, ਕਿਸੇ ਨੇ ਕੁਛ ਨਾ ਕੁਛ ਜ਼ਰੂਰ ਪੜ੍ਹਿਆ ਹੋਏਗਾ, ਲੈਟਰ ਫਰੋਮ ਗੈਲੋਜ਼, ਹਨਾ, ਇਸ ਤਰ੍ਹਾਂ ਫਾਂਸੀ ਦੇ ਤਖ਼ਤ, ਜੂਲੀਅਸ ਰੂਚਕ ਦੀ ਕਿਤਾਬ, ਮਤਲਬ ਆਪਾਂ ਕਿਸੇ ਨਾ ਕਿਸੇ ਰੂਪ ਚ ਚੀਜ਼ਾਂ ਪੜ੍ਹੀਆਂ ਹੋਈਆਂ ਨੇ ਤੇ ਯਹੂਦੀ ਕੌਮ ਦੇ ਉੱਪਰ ਜਿੰਨਾ ਅਤਿਆਚਾਰ ਹੋਇਆ ਉਹਨੇ ਉਹਨਾਂ ਨਾਲ ਸੰਸਾਰ ਭਰ ਚ ਉਹਨਾਂ ਨਾਲ ਮੋਹ ਪਿਆਰ ਤੇ ਆਦਰ ਸਤਿਕਾਰ ਉਹਨਾਂ ਦਾ ਬਣਾ ਕੇ ਦਿੱਤਾ। ਪਰ ਜਿਸ ਤਰ੍ਹਾਂ ਉਸ ਆਧਾਰ ਦੇ ਉੱਤੇ ਕੁਝ ਜ਼ਾਲਮ ਧੜਿਆਂ ਨੇ ਆ ਕੇ ਕਿ ਉਸੇ ਵਿਕਟਮਾਈਜੇਸ਼ਨ ਦੇ ਵਿੱਚੋਂ ਦੀ ਆਪਣਾ ਵਿਰਾਟ ਰੂਪ ਬਣਾ ਲਿਆ, ਹਨਾ ਜੀ, ਵਿਕਰਾਲ, ਤੇ ਇਹ ਦੁਨੀਆਂ ਭਰ ਚ ਇਸ ਟਾਈਮ ਇਹਨਾਂ ਨੂੰ ਬਦਨਾਮ ਕਰ ਰਿਹਾ। ਜੋ ਯਹੂਦੀ 60 ਲੱਖ ਮਾਰਿਆ ਗਿਆ ਹਿਟਲਰ ਦੇ ਦੌਰ ਵਿੱਚ ਤੇ ਜੋ ਸੰਸਾਰ ਭਰ ਚ ਸਹਾਨੁਭੂਤੀ ਉਹਨਾਂ ਨੂੰ ਮਿਲੀ ਹੈ, ਸਿੰਪੈਥੀ ਮਿਲੀ ਹੈ, ਇਹ ਉਹਦਾ ਵੀ ਗਾਣ ਹੋ ਰਿਹਾ। ਮਤਲਬ ਜਦੋਂ ਕੁਛ ਤੁਹਾਡੇ ਜ਼ੁਲਮਾਂ ਦੇ ਉੱਤੇ ਨਾ, ਮੈਂ ਬਹੁਤ ਜਗ੍ਹਾ ਦੇਖਿਆ ਕਿ ਵਿਕਟਮ ਕਾਰਡ ਪਲੇ ਕਰਨ ਵਾਲੀਆਂ ਬੜੀਆਂ ਗੰਦੀਆਂ ਫੋਰਸਸ ਵੀ ਆ ਜਾਂਦੀਆਂ ਨੇ ਕਿ ਤੁਹਾਨੂੰ ਮੁੜ ਕੇ ਉਹ ਹੈਵਾਨ ਬਣਾ ਕੇ ਛੱਡ ਜਾਂਦੀਆਂ ਲੋਕਾਂ ਮੂਹਰੇ, ਇਜ਼ਰਾਈਲ ਦੇ ਇਹ ਵੀ ਵਾਪਰ ਰਿਹਾ।
ਮੈਂ ਤੁਹਾਡੀ ਗੱਲ ਨੂੰ ਇੰਡੋਸ ਕਰਦਾ ਪਰ ਮੈਂ ਇੱਕ ਦਰਸ਼ਕਾਂ ਪਾਠਕਾਂ ਦੇ ਸਾਹਮਣੇ ਇੱਕ ਸਵਾਲ ਰੱਖਣਾ, ਮੇਰਾ ਕਾਊਂਟਰ ਕੁਐਸਚਨ ਹੈ। ਮੈਂ ਲੋਕਾਂ ਨੂੰ ਯਾਦ ਕਰਾਉਣਾ ਹੈ ਵੀ ਜਿਹੜਾ 80 ਦਾ ਪੰਜਾਬ ਚ ਨਿਰੰਕਾਰੀ ਤੇ ਸਿੱਖਾਂ ਦਾ ਕਨਫਲਿਕਟ ਹੋਇਆ, ਉਹ ਉਦੋਂ ਪਹਿਲਾਂ ਜੋ ਸਿੱਖਾਂ ਦੀ ਦੇਸ਼ ਚ ਛਵੀ ਸੀ, ਜੋ ਰਿਸਪੈਕਟ ਸੀ, ਕਿ 80 ਤੋਂ ਬਾਅਦ ਦੇ ਸਾਲਾਂ ਦੇ ਜਾਂ ਘਟਨਾਵਾਂ ਨੇ ਉਹ ਘਟਾਈ ਸੀ ਕਿ ਵਧਾਈ ਸੀ। ਮੈਂ ਦੁਨੀਆਂ ਭਰ ਚ ਬੈਠੇ ਪੰਜਾਬੀਆਂ ਨੂੰ, ਖਾਸ ਕਰਕੇ ਸਿੱਖ ਭਾਈਚਾਰੇ ਨੂੰ ਪੁੱਛਣਾ ਚਾਹੁੰਦਾ, ਜੇ ਮੇਰਾ ਜਵਾਬ ਦਲੇਰੀ ਨਾਲ ਨਹੀਂ ਦੇਣਾ ਤਾਂ ਅੰਦਰ ਝਾਤ ਮਾਰ ਲੈਣ। ਠੀਕ ਇਸੇ ਤਰ੍ਹਾਂ ਅਜੋਕੇ ਯਹੂਦੀਆਂ ਨੇ, ਨੇਤਨਯਾਹੂ ਵਰਗਿਆਂ ਨੇ, ਉਹ ਜਿਹੜਾ ਉਭਾਰ ਯਹੂਦੀਆਂ ਦੇ ਹੱਕ ਚ ਪੈਦਾ ਹੋਇਆ ਸੀ ਦੁਨੀਆਂ ਭਰ ਚ, ਉਹਨੂੰ ਭੁੱਲ ਭੁਲਾ ਦੇਣਾ। ਔਰ ਇੱਕ ਪੀੜੀ ਜਿਹੜੀ ਖਾਸ ਕਰਕੇ ਸਾਡੇ ਸਮਿਆਂ ਦੀ, ਜਿਹੜੀ ਮਤਲਬ ਸਾਡੇ ਸਾਹਮਣੇ ਵਿਚਰਦੀ ਹੈ, ਉਹ ਮਤਲਬ ਯਹੂਦੀ ਸਰਕਾਰਾਂ ਦੀ ਘਟੀਆ ਕਾਰਗੁਜ਼ਾਰੀ ਕਰਕੇ ਯਹੂਦੀਆਂ ਨੂੰ ਇੱਕ ਓਪਰੈਸਰ, ਇੱਕ ਜ਼ਾਲਮ, ਇੱਕ ਬੇਕਿਰਕ ਸ਼ਾਸਕਾਂ ਦੇ ਰੂਪ ਚ ਯਾਦ ਕਰੇਗੀ। ਇਹਨਾਂ ਦੀਆਂ ਆਪਦੀਆਂ ਜਿਹੜੀਆਂ ਪਿਛਾਖੜੀ ਕਾਰਵਾਈਆਂ, ਆਪਦੀਆਂ ਕਰਤੂਤਾਂ ਦਾ ਇਹ ਖਮਿਆਜ਼ਾ ਭੁਗਤਣਗੇ, ਜਿਵੇਂ ਹਿਟਲਰ ਨੇ ਭੁਗਤਿਆ ਸੀ, ਜਿਵੇਂ ਹਿਟਲਰ ਨੇ। ਔਰ ਹਿੰਦੁਸਤਾਨ ਦੀ ਇੱਕ ਸਮਾਨਤਾ ਹੈ, ਹਿਟਲਰ ਨੇ 0.1% ਯਹੂਦੀਆਂ ਨੂੰ ਜਰਮਨ ਦੇ ਦੁਸ਼ਮਣ ਬਣਾ ਕੇ ਪੇਸ਼ ਕਰਤਾ, ਤੇ ਹਿੰਦੁਸਤਾਨ ਚ RSS ਸਿਰਫ 14% ਮੁਸਲਮਾਨਾਂ ਨੂੰ ਭਾਰਤ ਲਈ ਖਤਰਾ ਬਣਾ ਕੇ ਪੇਸ਼ ਕਰ ਰਹੇ ਹੈ। ਜ਼ੁਲਮ ਢਾਏ ਜਾ ਰਹੇ ਹੈ ਮੁਸਲਮਾਨਾਂ ਤੇ, ਮੁਸਲਮਾਨ ਦਰ ਵੱਟ ਕੇ ਬੈਠੇ ਹੈ, ਲੇਕਿਨ ਅੰਤ ਨੂੰ ਇਹ ਗੱਲ ਹਿੰਦੂਆਂ ਦੇ, ਭਾਰਤ ਦੀ ਹਿੰਦੂ ਆਬਾਦੀ ਦੇ ਹੱਕ ਚ ਨਹੀਂ ਜਾਣੀ। ਭਾਰਤ ਜਿੰਨਾ ਅਕਸ ਹਿੰਦੂ ਭਾਈਚਾਰੇ ਦਾ, ਹਿੰਦੂ ਵਪਾਰੀਆਂ ਦਾ, ਹਿੰਦੂ ਧਰਮ ਦਾ, ਜਿੰਨਾ ਅਕਸ ਆਰਐਸਐਸ ਤੇ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਵਾਲੇ ਵਿਗਾੜ ਰਹੇ ਆ, ਇੰਨਾ ਕੋਈ ਦੁਸ਼ਮਣ ਵੀ ਨਹੀਂ ਵਿਗਾੜ ਸਕਦਾ।
ਹਾਂ,
ਲਾ ਕੇ ਵੀ ਇਹ ਜਿੰਨਾ ਅਕਸ ਇਹਨਾਂ ਨੇ ਵਿਗਾੜਿਆ, ਇਹ ਮਤਲਬ ਹਿੰਦੂ ਭਾਈਚਾਰੇ ਨੂੰ ਸਹਿ ਹੋਂਦ ਨਾਲ ਸ਼ਾਂਤੀ ਨਾਲ ਰਹਿਣ ਵਾਲਾ ਤਰੱਕੀ ਪਸੰਦ ਭਾਈਚਾਰੇ ਦੀ ਬਜਾਏ ਇਹ ਮਤਲਬ ਅੱਤਵਾਦੀ ਪੇਂਟ ਕੀਤਾ ਜਾ ਰਿਹਾ ਇਹਨਾਂ ਦੀਆਂ ਕਰਤੂਤਾਂ ਕਰਕੇ। ਇਸ ਲਈ ਜਦੋਂ ਕੋਈ ਕੌਮਾਂ ਮਤਲਬ ਮੈਂ ਤਾਂ ਬਲਕਿ ਇਹ ਕਹਿਣਾ ਭਾਰਤ ਦੇ ਸੰਘਰਸ਼ ਚ ਹਿੰਦੂਆਂ ਨੂੰ ਸੋਚਣਾ ਚਾਹੀਦਾ ਕਿ ਉਹਨਾਂ ਦੇ ਆਈਕੋਨ ਭਗਤ ਸਿੰਘ, ਰਾਮ ਪ੍ਰਸਾਦ ਬਿਸਮਿਲ, ਚੰਦਰ ਸ਼ੇਖਰ ਆਜ਼ਾਦ ਹੋਣੇ ਚਾਹੀਦੇ ਕਿ ਵੀਰ ਸਾਵਰਕਰ, ਉਹਨਾਂ ਦਾ ਆਈਕਨ ਮਹਾਤਮਾ ਗਾਂਧੀ ਤੇ ਨਹਿਰੂ ਹੋਣਾ ਚਾਹੀਦਾ ਕਿ ਮੋਦੀ ਤੇ ਅਮਿਤ ਸ਼ਾਹ। ਇਹ ਮਤਲਬ ਹਿੰਦੂ ਭਾਈਚਾਰੇ ਨੂੰ ਬੜੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਜੇ ਉਹਨਾਂ ਦੇ ਆਈਕੋਨ ਰੋਕ ਕੇ ਕਿਸੇ ਥਾਂ ਟਰੱਕ ਨੂੰ ਤੇ ਬੰਦਿਆਂ ਨੂੰ ਲਾ ਕੇ ਧੂ ਕੇ ਉਹਨਾਂ ਦੇ ਡੱਕਰੇ ਕਰਨ ਦੇ, ਇਹ ਕਹਿ ਕੇ ਵੀ ਇਹ ਤਾਂ ਗਊ ਤਸਕਰ ਹੈ, ਭਾਵੇਂ ਉਹ ਵਿਚਾਰੇ ਗਊਆਂ ਦਾ ਦੁੱਧ ਹੀ ਵੇਚਦੇ ਹੋਣ, ਸਿਰਫ ਉਹਨਾਂ ਦੀ ਦਾੜੀ ਦੇਖ ਕੇ ਜਾਂ ਉਹਨਾਂ ਦੇ ਪਹਿਰਾਵਾ ਦੇਖ ਕੇ, ਤੇ ਇਹ ਕੋਈ ਹਿੰਦੂਆਂ ਦਾ ਚੰਗਾ ਅਕਸ ਨਹੀਂ ਬਣਾਇਆ ਜਾ ਰਿਹਾ ਦੁਨੀਆਂ ਭਰ ਚ। ਔਰ ਦੁਨੀਆਂ ਚੋਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ, ਦੁਨੀਆਂ ਚੋਂ ਚਰਚਾ ਹੋਣੀ ਸ਼ੁਰੂ ਹੋ ਗਈ ਘੱਟ ਗਿਣਤੀਆਂ ਦੀ ਹਿੰਦੁਸਤਾਨ ਚ ਕੀ ਅਵਸਥਾ ਹੈ, ਮੀਡੀਆ ਦੀ ਆਜ਼ਾਦੀ ਦੀ ਕੀ ਅਵਸਥਾ ਹਿੰਦੁਸਤਾਨ ਚ, ਹਿੰਦੁਸਤਾਨ ਚ ਸ਼ਹਿਰੀਆਂ ਆਜ਼ਾਦੀਆਂ ਦਾ ਕੀ ਹਾਲ ਹੈ, ਇਹ ਚਰਚਾ ਦੁਨੀਆਂ ਭਰ ਚ ਸ਼ੁਰੂ ਹੋ ਗਈ।
ਅੱਜ ਨਾ ਕੁਦਰਤੀ ਮਾਹੀਪਾਲ ਜੀ, ਮੈਂ ਇੱਕ ਕੋਟੇਸ਼ਨ ਪੜ੍ਹ ਰਿਹਾ ਸੀ ਫ੍ਰੀਡਰਿਕ ਨੀਚੇ ਦੀ, ਉਹ ਕਹਿੰਦੇ ਵੀ ਉਸ ਬੰਦੇ ਤੋਂ ਡਰੋ ਜਿਹੜਾ ਇੱਕੋ ਹੀ ਕਿਤਾਬ ਪੜ੍ਹਦਾ ਹੋਵੇ, ਜਿਹਦੇ ਕੋਲ ਇੱਕ ਕਿਤਾਬ ਹੋਵੇ ਉਹਨੂੰ ਉਹ ਪਵਿੱਤਰ ਮੰਨਦਾ ਹੋਵੇ ਤੇ ਪੜ੍ਹਦਾ ਵੀ ਨਾ ਹੋਵੇ। ਤਿੰਨ ਸ਼ਰਤਾਂ ਉਹਨੇ ਦੱਸੀਆਂ ਨੇ, ਕੱਟੜ ਹੋਣਗੀਆਂ, ਇੱਕੋ ਹੀ ਕਿਤਾਬ ਹੋਵੇ ਉਹਨੂੰ ਪਵਿੱਤਰ ਵੀ। ਕੰਮ ਹੈ ਨਾ ਜੀ ਇਹ, ਜਦੋਂ ਅਸੀਂ ਲੜਕੀਆਂ ਔਰਤਾਂ ਨੂੰ ਪਵਿੱਤਰ ਤੇ ਦੇਵੀ ਕਹਿ ਦਿੰਦੇ ਆ ਤੇ ਉਹਨਾਂ ਦਾ ਘਾਣ ਕਰ ਦਿੰਦੇ ਆ, ਗਾਂ ਨੂੰ ਪਵਿੱਤਰ ਕਹਿ ਦਿੰਦੇ ਆ ਤੇ ਗਾਂ ਸਭ ਤੋਂ ਵੱਧ ਰੋਲਣ ਵਾਲੇ ਪਸ਼ੂਆਂ ਵਿੱਚ ਆਉਂਦਾ ਹੋਊਗਾ। ਇਸ ਟਾਈਮ ਮੈਂ ਜੋ ਦੁਰਦਸ਼ਾ ਦੇਖੀ ਆ, ਬੱਸਾਂ ਟਰੱਕਾਂ ਗੱਡੀਆਂ ਦਾ ਐਕਸੀਡੈਂਟ, ਜੋ ਸੜਕਾਂ ਤੇ ਉਹ ਲਫਾਫੇ ਖਾਂਦੀਆਂ ਕੂੜਾ ਖਾਂਦੀਆਂ ਦੇਖਦੀਆਂ ਨੇ, ਮਤਲਬ ਕਿ ਸੂਰ ਦੀ ਵੀ ਉਹ ਦੁਰਦਸ਼ਾ ਨਹੀਂ ਹੈ ਜੋ ਭਾਰਤ ਵਿੱਚ ਗਊ ਦੀ ਦੁਰਦਸ਼ਾ ਤੁਹਾਨੂੰ ਸਾਹਮਣੇ ਦਿਖਦੀ ਹੈ। ਇਹ ਜਿਹੜਾ ਪਵਿੱਤਰਤਾ ਦਾ ਢੋਂਗ ਹੈ ਨਾ, ਇਹ ਵੀ ਫੜਿਆ ਜਾਣਾ ਚਾਹੀਦਾ, ਕਿਉਂਕਿ ਉਹ ਕਹਿਣ ਨੂੰ ਇਹੀ ਪੁਜਾਰੀਵਾਦ ਹੈ, ਇਹੀ ਪੁਜਾਰੀਵਾਦ ਹੈ, ਇਹੀ ਤੁਹਾਨੂੰ ਜਕੜ ਚ ਲੈਂਦਾ। ਇੱਕ ਫਿਨੋਮਿਨਾ ਹੈ ਜੀ, ਜੇ ਤਾਂ ਉਹ ਸਮਝ ਆ ਜਾਏ ਫਿਰ ਤਾਂ ਗੱਲ ਤੁਰ ਪੈਂਦੀ ਹੈ, ਜੇ ਨਾ ਆਵੇ ਤਾਂ ਅਸੀਂ ਕਹਿੰਦੇ ਜੀ ਮੈਂ ਤਾਂ ਰਿਸਪੈਕਟ ਤੇ ਬਹੁਤ ਦੇ ਰਿਹਾ। ਉਹ ਜਿੰਨੀਆਂ ਚੀਜ਼ਾਂ ਨੂੰ ਪਵਿੱਤਰ ਬਣਾਉਂਦੇ ਨੇ ਉਹ ਚੀਜ਼ਾਂ ਦਾ ਧਾਨ ਬਹੁਤ ਹੁੰਦਾ ਹੈ। ਜਿਵੇਂ ਯਹੂਦੀਆਂ ਨੂੰ ਬਣਾਇਆ ਜਾ ਰਿਹਾ ਹੁਣ, ਇਹ ਜਿਵੇਂ ਯਹੂਦੀਆਂ ਨੂੰ ਪ੍ਰੈਜੈਂਟ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਬਰਬਾਦ ਕਰਨ ਲਈ ਉਹ ਕੀਤਾ ਜਾ ਰਿਹਾ, ਚਾਹੇ ਉਹਨਾਂ ਦੇ ਫੇਵਰ ਚ ਖੜੀਆਂ ਫੋਰਸਿਸ ਆਪਾਂ ਨੂੰ ਦਿਖਾਈ ਦਿੰਦੀਆਂ ਜਿਹੜੇ ਹਥਿਆਰ ਦੇ ਰਹੇ ਨੇ, ਐਕਚੁਅਲੀ ਉਹ ਯਹੂਦੀਆਂ ਨੂੰ ਦੁਨੀਆਂ ਭਰ ਚ ਆਈਸੋਲੇਟ ਕਰ ਰਹੇ ਨੇ, ਵੈਸੀ ਜਿਹੜਾ ਉਹਨਾਂ ਦਾ ਵੈਸੀ ਪੇਸ਼ ਕਰ ਰਹੇ ਨੇ।
ਔਰ ਚੰਗੀ ਗੱਲ ਹੈ, ਯਹੂਦੀਆਂ ਦਾ ਇੱਕ ਭਾਈ ਇੱਕ ਸੈਕਸ਼ਨ ਵੱਡਾ ਖਾਸ ਕਰਕੇ ਇੰਟੈਲੈਕਚੁਅਲ, ਉਹ ਇਸ ਗੱਲ ਨੂੰ ਭਾਪ ਰਿਹਾ, ਔਰ ਉਹਨਾਂ ਨੇ ਇਜ਼ਰਾਈਲ ਦੇ ਅੰਦਰ ਵੀ ਆਪਦੀ ਆਵਾਜ਼ ਬੰਦ ਨਹੀਂ ਕੀਤੀ, ਉਹਨਾਂ ਨੇ ਆਪਦੀ ਸੰਗੀ ਨਹੀਂ ਘੁੱਟਣ ਦਿੱਤੀ, ਉਹ ਉੱਥੇ ਵੀ ਬੋਲ ਰਹੇ ਹੈ ਔਰ ਦੁਨੀਆਂ ਚ ਵੀ ਬੋਲ ਰਹੇ ਹੈ। ਇਸ ਲਈ ਜਦੋਂ ਕੋਈ ਬੰਦਾ ਕਿਸੇ ਦਾ ਆਪੂ ਬਣਿਆ ਖੈਰ ਖਵਾਹ ਸਾਬਤ ਕਰਨ ਤੇ ਆ ਜੇ ਨਾ, ਤੇ ਸਮਝ ਲਓ ਉਸ ਭਾਈਚਾਰੇ ਦਾ ਪਹਿਲਾ ਦੁਸ਼ਮਣ ਹੈ। ਹੁਣ ਤੁਸੀਂ ਮਿਸਾਲ ਦੇ ਤੌਰ ਤੇ ਭਾਰਤ ਚ ਹਿੰਦੂ ਰਾਸ਼ਟਰ ਦੀ ਕਾਇਮੀ ਦਾ ਰਾਗ ਅਲਾਪਿਆ ਜਾ ਰਿਹਾ, ਇਹਦੇ ਤੁਹਾਨੂੰ ਕਿਤੇ ਵੀ ਸੁਣਨ ਨੂੰ ਨਹੀਂ ਮਿਲੂਗਾ ਵੀ ਹਿੰਦੂਆਂ ਨੂੰ ਨੌਕਰੀਆਂ ਦੇਵਾਂਗੇ, ਹਿੰਦੂਆਂ ਦੀ ਗਰੀਬੀ ਦੂਰ ਕਰਾਂਗੇ, ਹਿੰਦੂਆਂ ਦੇ ਬੱਚਿਆਂ ਨੂੰ ਸਾਇੰਟਿਸਟ ਬਣਾਵਾਂਗੇ, ਹਿੰਦੂਆਂ ਦੇ ਬੱਚਿਆਂ ਨੂੰ ਵਿਗਿਆਨ ਆਹ ਬਣਾਵਾਂਗੇ ਪਾਇਲਟ, ਤੇ ਹਿੰਦੂਆਂ ਦੇ ਬੱਚਿਆਂ ਨੂੰ ਬਣਾਇਆ ਕੀ ਜਾ ਰਿਹਾ, ਗਮਛੇ ਪਾ ਲਓ ਗਲਾਂ ਚ, ਤਿਲਕ ਲਾ ਲਓ, ਹਥਿਆਰ ਚੱਕ ਲਓ, ਤੇ ਜਿਹੜਾ ਸਾਹਮਣੇ ਦੂਜੇ ਧਰਮ ਵਾਲਾ ਦਿਖਦਾ ਉਹਦਾ ਬੜਾਂਗਾ ਕਰ ਦੇ, ਇਹ ਬਣਾਇਆ ਜਾ ਰਿਹਾ। ਤਾਂ ਇਹ ਮਤਲਬ ਤੁਹਾਨੂੰ ਦਿਸਦਾ ਵੀ ਇਹ ਹਿੰਦੂ ਰਾਸ਼ਟਰ ਕਿਸ ਕਲਾਸ ਲਈ ਬਣਾਉਣਾ ਚਾਹੁੰਦੇ ਤੇ ਕਿਸ ਕਲਾਸ ਨੂੰ ਵਰਤ ਕੇ ਬਣਾਉਣਾ ਚਾਹੁੰਦੇ ਆ, ਇਹ ਤੁਹਾਨੂੰ ਸਪਸ਼ਟ ਹੋ ਜਾਂਦਾ। ਹਲੇ ਮਤਲਬ ਸਾਨੂੰ ਇਸ ਦਿਸ਼ਾ ਚ ਬਹੁਤ ਕੰਮ ਕਰਨ ਦੀ ਲੋੜ ਹੈ। ਹਾਂ, ਇੱਕ ਚੰਗੀ ਗੱਲ ਹੈ, ਇਹ ਆਪਦੇ ਆਪ ਨੂੰ ਐਕਸਪੋਜ਼ ਕਰਨ ਵੀ ਨਹੀਂ ਰਹਿ ਸਕਦੇ। ਮੈਂ ਅੱਜ ਵੀ ਕਿਸੇ ਮਿੱਤਰ ਨਾਲ ਮੈਂ ਆਰਗੂ ਕਰ ਰਿਹਾ ਸੀ ਵੀ ਜੇ ਇਜ਼ਰਾਈਲ ਨੇ ਇੰਨਾ ਖੂੰਖਾਰ ਹਮਲਾ ਨਾ ਕੀਤਾ ਹੁੰਦਾ ਤੇ ਸ਼ਾਇਦ ਮੋਦੀ ਦਾ ਇਜ਼ਰਾਈਲ ਪ੍ਰਤੀ ਹੇਜ ਇੰਨੀ ਛੇਤੀ ਨੰਗਾ ਨਹੀਂ ਸੀ ਹੋਣਾ, ਕਿਉਂਕਿ ਦੰਭੀ ਵੀ ਬਹੁਤ ਹੈ ਨਾਗਪੁਰੀ। ਉਹਦਾ ਹੇਜ ਬੜੀ ਛੇਤੀ ਨੰਗਾ ਹੋਇਆ ਤੇ ਉਹਨੇ ਮਤਲਬ ਸਾਬਤ ਕਰਤਾ ਵੀ ਉਹ ਵਾਜਪੇਈ ਵਾਲਾ ਦੌਰ ਆ ਜਿਹੜਾ ਸਾਡਾ ਉਹ ਸਾਡੀ ਹਿਪੋਕ੍ਰੇਸੀ ਸੀ। ਅਸੀਂ ਚੁੱਪ ਸੀ ਪਰ ਸੀ ਅਸੀਂ ਇਜ਼ਰਾਈਲ ਨਾਲ ਹੀ। ਅੱਜ ਕਿਉਂਕਿ ਉਹ ਸਟੇਟ ਪਾਵਰ ਉਹਨਾਂ ਕੋਲ ਹੈ ਤੇ ਅੱਜ ਉਹ ਫਿਰ ਖੁੱਲ ਕੇ ਖੇਡ ਰਹੇ ਆ, ਖੁੱਲ ਕੇ ਨੰਗੇ ਚਿੱਟੇ ਆ ਗਏ। ਔਰ ਕੋਈ ਉਹਨਾਂ ਲਈ ਮੈਰਿਟ ਨੀ, ਕੋਈ ਉਹਨਾਂ ਲਈ ਮਤਲਬ ਇਹ ਨੀ ਵੀ ਪੀੜਤ ਕੌਣ ਹੈ ਤੇ ਪ੍ਰਤਾੜਿਤ ਕਰਨ ਵਾਲਾ ਕੌਣ ਹੈ, ਇਹ ਕੋਈ ਮੈਰਿਟ ਨੀ ਉਹਨਾਂ ਨੇ। ਮਤਲਬ ਉਹਨਾਂ ਦੀ ਮੈਰਿਟ ਹੋਰ ਹੈ ਜਾਂ ਧਰਮ ਹੈ ਜਾਂ ਵੋਟ ਰਾਜਨੀਤੀ ਹੈ ਜਾਂ ਹਿੰਦੂ ਰਾਸ਼ਟਰ ਦੀ ਕਾਇਮੀ ਦਾ ਏਜੰਡਾ ਹੈ, ਉਹਦੇ ਲਈ ਭਾਵੇਂ ਕਰੋੜਾਂ ਲੋਕਾਂ ਦਾ ਖੂਨ ਵਹਾਉਣਾ ਪਵੇ। ਔਰ ਇਸੇ ਦ੍ਰਿਸ਼ਟੀ ਤੋਂ ਉਹ ਮੈਂ ਇੱਕ ਗੱਲ ਹੋਰ ਤੁਹਾਡੇ ਮਾਧਿਅਮ ਰਾਹੀਂ ਇਸ ਵੇਲੇ ਬੜੀ ਦੁਨੀਆਂ ਚ ਮੈਨੂੰ ਲੱਗਦਾ ਮੇਰੀ ਆਵਾਜ਼ ਸੁਣੀ ਜਾ ਰਹੀ ਹੈ, ਮੈਂ ਕਹਿਣਾ ਚਾਹੁੰਦਾ ਹਿੰਦੁਸਤਾਨ ਦੇ ਲੋਕਾਂ ਨੂੰ ਖਾਸ ਕਰਕੇ, ਮੋਦੀ ਕੋਲੇ ਲੋਕਾਂ ਦੀ ਬਿਹਤਰੀ ਦਾ ਇੱਕ ਵੀ ਪ੍ਰੋਗਰਾਮ ਨਾ ਹੈ, ਨਾ ਸੀ ਤੇ ਨਾ ਕਦੇ ਹੋ ਸਕਦਾ। ਉਹਦੇ ਕੋਲੇ ਲੈ ਦੇ ਕੇ ਹਿੰਦੂ ਮੁਸਲਮਾਨ ਭਾਰਤ ਪਾਕਿਸਤਾਨ ਤੇ ਫਿਰਕੂ ਨਫ਼ਰਤ ਤੋਂ ਬਿਨਾਂ ਕੁਛ ਨੀ। ਔਰ ਇਹਦਾ ਉਹ ਪ੍ਰਗਟਾਵਾ ਕਰ ਰਿਹਾ, ਇਹਦਾ ਉਹ ਥਾਂ ਥਾਂ। ਔਰ ਇਸ ਨਫ਼ਰਤ ਦੇ ਆਸਰੇ ਉਹ ਆਪਦੀ ਗੱਦੀ ਨੂੰ ਕਿੱਲਾ ਲਾਉਣ ਦੀ ਤਿਆਰੀ ਚ ਲੱਗਿਆ ਹੋਇਆ।
ਅੱਛਾ, ਇੱਕ ਮੈਂ ਹੁਣ ਤੁਹਾਡੇ ਦੋ ਕਾਮੈਂਟਸ ਸੀਗੇ ਜੀ, ਪਤਾ ਨੀ ਤੁਸੀਂ ਉਹਦੇ ਤੇ। ਇੱਕ ਤਾਂ ਜਿਹੜੀ ਯੂਨਾਈਟਿਡ ਨੇਸ਼ਨਸ ਨੂੰ ਆਪਾਂ ਕੀ ਸਮਝੀਏ ਮਾਹੀਪਾਲ ਜੀ, ਜਿਵੇਂ ਹੁਣ ਐਂਟੋਨੀਓ ਗੁਤਰੈਸ ਨੇ ਆਪਣਾ ਸੁਰੱਖਿਆ ਪ੍ਰੀਸ਼ਦ ਦੇ ਵਿੱਚ ਬਿਆਨ ਪੜਿਆ ਆਪਣਾ, ਤੇ ਉਹਦੀ ਤਾਰੀਫ ਕਰਨੀ ਵੀ ਬਣਦੀ ਹੈ ਕਿ ਉਹਨਾਂ ਨੇ ਆਪਣੀ ਗੱਲ ਕਹਿਣ ਦੀ ਹਿੰਮਤ ਕੀਤੀ। ਪਰ UN ਬੜੀ ਵੀਕ ਤੇ ਰਿਡੰਡੈਂਟ ਜੀ ਵੀ ਲੱਗਣ ਲੱਗ ਜਾਂਦੀ ਹੈ, ਤੇ UN ਬਾਰੇ ਆਮ ਲੋਕਾਂ ਦੀ ਕੀ ਰਾਏ ਹੋਣੀ ਚਾਹੀਦੀ ਹੈ, ਕਿਉਂਕਿ ਆਪਾਂ ਇਹਦਾ ਰੋਲ ਦੇਖਦੇ ਪੁਣਦੇ ਆਏ ਹੀ ਆ ਤੇ ਮੌਜੂਦਾ ਦੌਰ
ਫੈਸਲਾ ਕਰਨਾ ਹੋਵੇ ਤੇ ਮੇਰੇ ਤੇ ਵੀ ਗੂੜੇ ਮਿੱਤਰ ਹੋਣ ਦੇ ਬਾਵਜੂਦ ਤੁਹਾਨੂੰ ਵਿਜੀਲੈਂਟ ਨਜ਼ਰ ਰੱਖਣੀ ਚਾਹੀਦੀ ਹੋਣਾ ਚਾਹੀਦਾ। ਗੱਲ ਇਹ ਆ UNO ਦਾ, ਪਹਿਲੀ ਗੱਲ ਤਾਂ ਇਸ ਗੱਲੋਂ ਸ਼ਲਾਘਾ ਕਰਨੀ ਬਣਦੀ ਹੈ ਵੀ ਇਸ ਸਵਾਲ ਤੇ ਉਹ ਆਪਦੇ 48 ਵਾਲੇ ਸਟੈਂਡ ਤੇ ਖੜ ਗਿਆ। ਇੱਕ ਨੰਬਰ 2 ਤੇ ਉਹਨੇ ਇਸ ਗੱਲ ਨੂੰ ਤਸਲੀਮ ਕਰ ਲਿਆ, ਦੁਨੀਆਂ ਦੇ ਸਾਹਮਣੇ ਲੈ ਆਂਦਾ ਇਜ਼ਰਾਈਲ ਧੱਕਾ ਕਰੂਗਾ, ਇਜ਼ਰਾਈਲ ਕਬਜ਼ਾ ਕਰੂਗਾ, ਫਲਸਤੀਨੀ ਵਿਕਟਮ ਹੈ। ਇਸ ਗੱਲ ਨੂੰ ਉਹਨੇ ਦੁਨੀਆਂ ਚ, ਕਿਉਂਕਿ ਉਹਦੀ ਇੱਕ ਆਵਾਜ਼ ਹੈ, ਉਹਦੀ ਲੋਕਾਂ ਵੱਲੋਂ ਮਤਲਬ ਇੱਕ ਅਪੀਲ ਹੈ ਲੋਕਾਂ ਤੱਕ। ਲੇਕਿਨ ਜੇ ਆਪਾਂ ਸੰਸਥਾ ਦੀ ਦੇਖੀਏ, ਜਿਸ ਸੰਸਥਾ ਚ ਕੁਝ ਕੁ ਦੇਸ਼ਾਂ ਕੋਲੇ ਵੀਟੋ ਦੀ ਪਾਵਰ ਹੈ,
ਹਾਂਜੀ,
ਉਸ ਸੰਸਥਾ ਤੋਂ ਅਸੀਂ ਜਮਹੂਰੀ ਫੈਸਲਿਆਂ ਦੀ ਆਸ ਕਿਵੇਂ ਕਰ ਸਕਦੇ ਹਾਂ? ਇਹ ਆਪਦੇ ਆਪ ਚ ਹੀ ਬੜਾ ਵੱਡਾ ਕਨਫਲਿਕਟ ਹੈ ਸਾਡੇ ਦੌਰ
ਦਾ।
ਉਹ ਵੀਟੋ ਕੋਈ ਵੀ ਕਰੇ, ਕਿਸੇ ਵੀ ਮੁੱਦੇ ਤੇ ਕਰੇ, ਉਹਦੇ ਤੇ ਫਿਰ ਜਿਹੜਾ ਜਮਹੂਰੀਅਤ ਨਾਲ ਜਾਂ ਮਤਲਬ ਸਰਬਸੰਮਤੀ ਨਾਲ ਜਾਂ ਘੱਟੋ ਘੱਟ ਵਧੇਰੇ ਤੋਂ ਵਧੇਰੇ ਲੋਕਾਂ ਦੀ ਰਾਏ ਨਾਲ ਫੈਸਲੇ ਕਰਨ ਦੀ ਜਿਹੜੀ ਸ਼ਕਤੀ ਹੈ ਕਿਸੇ ਸੰਸਥਾ ਦੀ, ਉਹਨੂੰ ਸੱਟ ਲੱਗਦੀ ਹੈ। ਤੀਜੀ ਗੱਲ, ਇਹ ਕੋਈ UNO ਕੋਈ ਲੋਕ ਪੱਖੀ ਸੁਧਾਰਾਂ ਦੇ ਪੱਖ ਚ ਬਣੀ ਹੋਈ ਸੰਸਥਾ ਨਹੀਂ। ਇਹ ਦੁਨੀਆਂ ਤੇ ਜੋ ਭਾਰੂ ਸਿਸਟਮ ਹੈ, ਕਲਾਸ ਸਿਸਟਮ ਜਿਹੜਾ, ਇਹ ਉਹਦੇ ਵੱਲੋਂ ਇੱਕ ਕਹਿ ਲਓ, ਤੁਸੀਂ ਕਹਿ ਸਕਦੇ ਹੋ ਵੀ ਇੱਕ ਪ੍ਰੈਸ਼ਰ ਕਿਸਮ ਦੀ ਇੱਕ ਸੰਸਥਾ ਬਣਾਈ ਹੋਈ ਹੈ। ਮੈਂ ਤੁਹਾਨੂੰ ਇੱਕ ਉਦਾਹਰਣ ਇਹਦੇ ਹੱਕ ਚ ਦੇਣੀ ਹੈ, ਸ਼ਾਇਦ ਮੈਂ ਆਪਦੀ ਗੱਲ ਕਹਿ ਸਕਾਂ ਕਿ ਨਾ ਕਹਿ ਸਕਾਂ। ਇੱਕ ਦੌਰ ਮੈਂ ਦੇਖਿਆ ਜਦੋਂ ਪਾਣੀਪਤ ਦੇ ਥਰਮਲ ਦੇ ਕਾਮਾਂ ਦੇ ਹੱਕ ਚ ਹਾਈਕੋਰਟ ਦਾ ਫੈਸਲਾ ਆਇਆ ਵੀ ਕੋਈ ਵੀ ਕੱਚਾ ਕਾਮਾ ਪੱਕਿਆਂ ਕਾਮਿਆਂ ਦੇ ਬਰਾਬਰ ਤਨਖਾਹ ਤੇ ਸਹੂਲਤਾਂ ਲੈਣ ਦਾ ਹੱਕਦਾਰ ਹੈ, ਫੈਸਲਾ ਆ ਗਿਆ। 1992 ਤੋਂ ਬਾਅਦ ਨਵ ਉਦਾਰਵਾਦੀ ਨੀਤੀਆਂ ਦਾ ਦੌਰ ਆ ਗਿਆ, ਉਹਨਾਂ ਹੀ ਕੋਰਟਾਂ ਨੇ ਫੈਸਲਾ ਕਰਨਾ ਸ਼ੁਰੂ ਕਰਤਾ ਕੱਚੇ ਕਾਮਿਆਂ ਨੂੰ ਪੂਰੀ ਤਨਖਾਹ ਦਾ ਕੋਈ ਹੱਕ ਨਹੀਂ, ਉਹਨਾਂ ਤੇ ਕੋਈ ਲੇਬਰ ਲਾ ਲਾਗੂ ਨਹੀਂ ਹੁੰਦੇ। ਉਦੋਂ ਤਾਈਂ ਕੋਈ ਸੰਵਿਧਾਨਕ ਤਬਦੀਲੀ ਨਹੀਂ ਸੀ ਹੋਈ, ਕੋਈ ਕਾਨੂੰਨਾਂ ਦੀ ਤਬਦੀਲੀ ਨਹੀਂ ਸੀ ਹੋਈ, ਜਿਹੜੇ ਹੁਣ ਬਦਲਤੇ ਉਹਨਾਂ ਨੇ 44 ਲੇਬਰ ਕਾਨੂੰਨ ਬਦਲ ਕੇ 4 ਕੋਡ ਬਣਾ ਤੇ, ਇਹ ਉਦੋਂ ਨਹੀਂ ਹੋਇਆ ਸੀ। ਲੇਕਿਨ ਕੋਰਟਾਂ ਨੇ ਸ਼ਾਸਨ ਪੱਧਤੀ ਦੇ ਮੁਤਾਬਕ, ਸ਼ਾਸਨ ਪ੍ਰਣਾਲੀ ਦੇ ਮੁਤਾਬਕ ਆਪਦਾ ਨਜ਼ਰੀਆ ਆਪ ਹੀ ਚੇਂਜ ਕਰ ਲਿਆ ਸੀ। ਇਸ ਲਈ ਸਾਨੂੰ UN ਨੂੰ ਇਸ ਨਜ਼ਰੀਏ ਤੋਂ ਦੇਖਣਾ ਚਾਹੀਦਾ। ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਉਹਦੇ ਕੋਈ ਪਾਵਰ ਨੀ ਵੀ ਉਹ ਕਿਸੇ ਨੂੰ ਕੋਈ ਵੀ ਮਾੜਾ ਕਾਰਾ ਕਰਨ ਤੋਂ ਰੋਕ ਸਕੇ, ਕਹਿ ਹੀ ਸਕਦਾ ਕਈ ਵਾਰੀ ਪੰਚਾਇਤੀ ਇਹ ਵੀ ਹੁੰਦਾ ਵੀ ਯਾਰ ਮੇਰੀ ਕਿਹੜਾ ਕਿਸੇ ਨੇ ਮੰਨਣੀ ਹੈ, ਮੈਂ ਕਾਹਨੂੰ ਮਾੜੀ ਗੱਲ ਕਹਾ, ਮੈਂ ਮੂੰਹ ਦਾ ਤਾਂ ਚੰਗਾ ਰਹਾ। ਕਈ ਵਾਰੀ ਉਹਦੀ ਇਹ
ਵੀ ਮੇਰਾ ਹੁਕਮ ਹੈ। ਵੈਸੇ ਵੀ ਨੋਨ ਬਾਈਂਡਿੰਗ ਹੀ ਸੀਗਾ, ਵੋਟਿੰਗ ਤਾਂ ਨੋਨ ਬਾਈਂਡਿੰਗ ਹੀ ਹੈ,
ਦੁਨੀਆਂ ਦੇ ਸਾਹਮਣੇ ਇਹ ਸੰਦੇਸ਼ ਦਿੱਤਾ ਵੀ ਇਜ਼ਰਾਈਲ ਵਿਕਟਮ ਨੀ, ਵਿਕਟਮ ਫਲਸਤੀਨੀ ਹੈ, ਇਜ਼ਰਾਈਲ ਜਿਹੜਾ ਉਹ ਧੱਕਾ ਕਰ ਰਿਹਾ, ਧੱਕਾ ਕਰ ਰਿਹਾ
ਜੀ। ਤੇ ਹੁਣ ਇਹਦੇ ਨਾਲ ਜੀ ਆਪਣੀ ਤਕਰੀਬਨ ਅੱਜ ਦੀ ਗੱਲਬਾਤ ਤੇ ਕੰਪਲੀਟ ਹੁੰਦੀ ਆ। ਮੈਂ ਬਸ ਇੰਨਾ ਤੇ ਦੇਖਣਾ ਚਾਹੁੰਦਾ ਕਿ ਜੇ ਇਕੱਲੇ ਆਪਾਂ ਇੰਡੀਆ ਦੇ ਹਿਸਾਬ ਨਾਲ ਲਾ ਕੇ ਚੱਲੀਏ ਕਿ ਹੁਣ ਮੌਜੂਦਾ ਦੌਰ ਦੇ ਉੱਤੇ ਤੁਹਾਨੂੰ ਕੀ ਲੱਗਦਾ ਕਿ ਭਾਰਤ ਦੀਆਂ ਤਬਦੀਲੀਆਂ ਜਿਹੋ ਜਿਹੀਆਂ ਜਾਂ ਜਿਸ ਦਿਸ਼ਾ 'ਚ ਭਾਰਤ ਜਾ ਰਿਹਾ ਉਹਦਾ ਫਲਸਤੀਨ ਦੇ ਹਿਊਮਨ ਰਾਈਟਸ ਨੂੰ ਕੋਈ ਆਉਣ ਵਾਲੇ ਸਮੇਂ 'ਚ ਕੀ ਫਰਕ ਪੈ ਸਕਦਾ, ਮਤਲਬ ਕਿ ਇੰਡੀਆ ਦਾ 3-4 ਮਹੀਨਿਆਂ ਤੱਕ ਜੋ ਪੋਲੀਟੀਕਲ ਸਿਨੈਰੀਓ ਹੈ ਉਹ ਕਿਸ ਧਿਰ ਦੇ ਵੱਲ ਜਾ ਕੇ ਦਿਵਦਾ। ਠੀਕ ਆ ਵੀ ਲੋਕ ਇੱਧਰ ਖੜੇ ਨੇ ਤੇ ਉਹ ਆਪਾਂ ਦੇਖਦੇ ਹਾਂ ਵੀ ਮਾਹੌਲ ਕੀ ਬਣ ਰਿਹਾ, ਇੰਡੀਆ ਚੋਂ ਕੀ ਮਿਲੇਗਾ ਇਸ ਕੰਫਲਿਕਟ ਨੂੰ।
ਇੱਕ ਤਾਂ ਮੈਨੂੰ ਲੱਗਦਾ ਵੀ ਜਿਹੜਾ ਮੋਦੀ ਨੂੰ ਆਪਦੇ ਬਿਆਨ ਤੋਂ ਪਿੱਛੇ ਹਟਣਾ ਪਿਆ ਹੈ।
ਅੱਛਾ
ਜੀ, ਇਹ ਕੋਈ ਸਧਾਰਨ ਗੱਲ ਨਹੀਂ। ਉਹਨੂੰ ਡਿਪਲੋਮੈਟਿਕ ਸਟੈਂਡ ਲੈਣਾ ਪਿਆ, ਉਹਨੂੰ ਇੱਕ ਮਤਲਬ ਹਿਪੋਕ੍ਰੇਟਿਕ ਬਿਆਨ ਬਾਅਦ ਚ ਦੇਣਾ ਪਿਆ। ਅਸਲੀ ਗੱਲ ਉਹਨੇ ਆਪਦੀ ਪਹਿਲਾਂ ਕਹਿਤੀ ਸੀ, ਉਹਦੇ ਤੇ ਉਹ ਹੁਣ ਵੀ ਕਾਇਮ ਹੈ। ਇਸ ਲਈ ਹਿੰਦੁਸਤਾਨ ਚ ਨੰਬਰ 2 ਤੇ ਖਾਸ ਕਰਕੇ ਜਿਹੜੀ ਰੂਲਿੰਗ ਕਲਾਸਿਸ ਦੀ ਵੱਡੀ ਪਾਰਟੀ ਹੈ ਕਾਂਗਰਸ, ਉਹਨੇ ਆਪਦੇ ਸਟੈਂਡ ਚ ਆਪਦੇ ਚ ਕੋਈ ਤਬਦੀਲੀ ਨਹੀਂ ਲਿਆਂਦੀ ਫਲਸਤੀਨ ਦੇ ਸਵਾਲ ਤੇ, ਉਹ ਆਪਦੇ ਸਟੈਂਡ ਤੇ ਕਾਇਮ ਹੈ। ਇਹ ਇੱਕ ਚੰਗਾ ਸ਼ਗਨ ਹੈ। ਲੈਫਟ ਦਾ ਹੀ ਪੋਜੀਸ਼ਨ ਐਜ਼ ਇਟ ਇਜ਼ ਚੰਗੀ ਹੈ, ਬਿਲਕੁਲ ਅਸੂਲੀ। ਫਲਸਤੀਨ ਨੂੰ ਇੱਕ ਆਜ਼ਾਦ ਦੇਸ਼ ਵਜੋਂ ਮਾਨਤਾ ਦਿੱਤੀ ਜਾਵੇ, ਜੰਗ ਬੰਦ ਕੀਤੀ ਜਾਵੇ, ਰਹਿੰਦੇ ਮਸਲਿਆਂ ਦਾ ਹੱਲ ਟੇਬਲ ਤੇ ਬਹਿ ਕੇ ਕੀਤਾ ਜਾਵੇ ਤੇ ਇਲਾਕੇ ਫਲਸਤੀਨ ਦੇ ਜਿਹੜੇ ਕਬਜ਼ਾਏ ਉਹ ਖਾਲੀ ਕੀਤੇ ਜਾਣ। ਲੈਫਟ ਇਹਦੇ ਤੇ ਖੜਾ ਹੈ। ਲੈਫਟ ਨੇ ਆਪਦੇ ਸਟੈਂਡ ਚ ਕੋਈ ਰੱਤੀ ਭਰ ਵੀ ਤਬਦੀਲੀ ਨਹੀਂ ਲਿਆਂਦੀ, ਲੇਕਿਨ ਫਰਕ ਇਹ ਪੈ ਗਿਆ, ਮੈਂ ਆਪਦੀ ਸਵੈ ਆਲੋਚਨਾ ਕਰਦਾ ਮੈਂ ਵਿੱਚੋਂ, ਕਿ ਲੈਫਟ ਦੀ ਹਿੰਦੁਸਤਾਨ ਚ ਉਹ ਸਰਗਰਮੀ ਨਹੀਂ ਦਿਸੀ ਜੋ ਦਿਸਣੀ ਚਾਹੀਦੀ ਸੀ ਫਲਸਤੀਨ ਦੇ ਸਵਾਲ। ਜੇ ਹੁਣ ਵੀ ਕਿਤੇ ਲੈਫਟ ਤਹੀਆ ਕਰ ਲਏ ਕਿ ਫਲਸਤੀਨ ਦੇ ਸਵਾਲ ਤੇ ਰਾਏ ਆਮਾ ਬਣਾਉਣੀ ਹੈ, ਲੋਕਾਂ ਨੂੰ ਸੱਚਾਈ ਦੱਸਣੀ ਹੈ, ਸੱਚਾਈ ਸਿਰਫ ਸੱਚਾਈ ਬਿਆਨ ਕਰਨ ਲੈਫਟ ਨਿਕਲ ਪਏ ਤੇ ਹੁਣ ਵੀ ਹਿੰਦੁਸਤਾਨ ਚ ਬੜਾ ਕੁਝ ਵਾਪਰ ਸਕਦਾ। ਔਰ ਇਹਦਾ ਜਿਹੜਾ ਪੈਂਤਲਾ ਅਸੀਂ ਫਲਸਤੀਨ ਦੇ ਹੱਕ ਚ ਲੋਕਾਂ ਚ ਲੈ ਕੇ ਜਾਵਾਂਗੇ, ਇਹਨੇ ਲਾਜ਼ਮੀ ਹਿੰਦੁਸਤਾਨ ਦੀ ਘਰੋਗੀ ਰਾਜਸੀ ਅਵਸਥਾ ਚ ਵੀ ਡੈਂਟ ਪਾਉਣੇ ਹੈ ਚੰਗੇ ਪੱਖ ਤੋਂ। ਇਹ ਸਮਝ ਲੈਣਾ ਚਾਹੀਦਾ, ਜੇ ਚੰਗੀਆਂ ਤਾਕਤਾਂ ਨੇ ਆਪਦੀ ਹੋਂਦ ਬਚਾਉਣੀ ਹੈ ਤੇ ਦੋਧਾਂ ਦੇ ਸਮੇਂ ਤੇ ਚੰਗੇ ਸਟੈਂਡ ਲੈਣੇ ਪੈਣਗੇ, ਨਿਕਲ ਕੇ ਨਿਕਲਣਾ ਪੈਣਾ, ਚੰਗੇ ਸਟੈਂਡ ਲਈ ਗਲੀਆਂ ਚ ਸੜਕਾਂ ਤੇ ਆਉਣਾ ਪੈਣਾ ਤੇ ਚੰਗਾ ਕੁਛ ਹੋ ਸਕਦਾ। ਅਦਰਵਾਈਜ਼ ਅਜੇ ਮੈਨੂੰ ਐ ਮੈਂ ਮਤਲਬ ਕਹਿਣਾ ਚਾਹੁੰਦਾ ਵੀ 5 ਸੂਬਿਆਂ ਚ ਲੱਗਦਾ ਵੀ ਭਾਜਪਾ ਦੀ ਹਾਲਤ ਕੋਈ ਬਹੁਤੀ ਚੰਗੀ ਨੀ, ਜਿਹੜੀਆਂ ਇਸ ਨਵੰਬਰ ਚ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ, ਹਾਂ ਜਿਹੜੀ ਜਿਹਦੇ ਨਤੀਜੇ 3 ਦਸੰਬਰ ਨੂੰ ਆਉਣਗੇ, ਇਹ ਉਹਦਾ ਸਬੂਤ ਮੈਂ ਇਸ ਤਰ੍ਹਾਂ ਨਾਲ ਦਿੰਦਾ ਵੀ ਧੜਿਆਂ ਦੇ ਧੜੇ ਜੋਤਸ਼ੀ ਆ ਜਿਹੜੇ ਉਹ ਇਹ ਕਹਿ ਰਹੇ ਆ, ਤੁਸੀਂ ਦੇਖੋ ਸੈਂਕੜਿਆਂ ਦੀ ਗਿਣਤੀ ਚ ਸਵੇਰੇ ਸਵੇਰੇ ਕੋਈ ਚੈਨਲ ਖੋਲ ਲਓ, ਤੁਸੀਂ ਸਵੇਰੇ ਸੁਣ ਕੇ ਦੇਖੋ ਟ੍ਰਾਇਲ ਦੇ ਤੌਰ ਤੇ, ਆਪਾਂ ਸੁਣ ਨੀ ਸਕਦੇ, ਆਪਾਂ ਨੂੰ ਚੰਗੇ ਨੀ ਲੱਗਦੇ। ਉਹ ਕਹਿ ਰਹੇ ਆ ਵੀ ਜਨਵਰੀ ਤੱਕ ਹੈ ਨਾ ਜਿਹੜੇ ਮੋਦੀ ਦੇ ਸਿਤਾਰੇ ਗਰਦਿਸ਼ ਚ ਹੈ, ਉਦੋਂ ਬਾਅਦ ਫਿਰ ਇਹਦੇ ਸਿਤਾਰੇ ਜ਼ੋਰ ਫੜ ਲੈਣਗੇ। ਯਾਨੀ ਉਹ ਕਹਿਣਾ ਚਾਹੁੰਦੇ ਆ ਵੀ 5 ਸੂਬਿਆਂ ਦੀਆਂ ਚੋਣਾਂ ਜੇ ਮੋਦੀ ਹਾਰ ਵੀ ਜਾਵੇ ਤੇ ਇਹਦਾ ਅਸਰ 2024 ਦੀਆਂ ਚੋਣਾਂ ਚ ਨਾ ਪਵੇ, ਇਹ ਉਹਨਾਂ ਦੀ ਕੋਸ਼ਿਸ਼ ਹੈ। ਔਰ ਇਸ ਕੋਸ਼ਿਸ਼ ਚ ਮੋਦੀ ਕੱਲਾ ਨੀ, ਸੰਘ ਭਾਜਪਾ ਕੱਲੀ ਨੀ, ਦੇਸ਼ ਦੇ ਕਾਰਪੋਰੇਟ ਘਰਾਣੇ ਤੇ ਵਿਦੇਸ਼ੀ ਸਾਮਰਾਜੀ ਵੀ ਇਸ ਕੋਸ਼ਿਸ਼ ਚ ਹੈ ਵੀ ਮੋਦੀ ਦੁਬਾਰੇ ਆਵੇ। ਲੇਕਿਨ ਹੁਣ ਫੈਸਲਾ ਤਾਂ ਅੰਤਮ ਦੇਖੋ ਭਾਰਤ ਦੇ ਲੋਕਾਂ ਨੇ ਕਰਨਾ, ਜੇ ਤਾਂ ਲੋਕਾਂ ਨੇ ਫੈਸਲਾ ਕਰ ਲਿਆ ਵੀ ਮੋਦੀ ਨੀ ਆਉਣਾ ਚਾਹੀਦਾ, ਫਿਰ ਮੋਦੀ ਦਾ ਪਾਪ RSS ਜੋ ਬਾਇਡਨ ਜੋ ਮਰਜ਼ੀ ਜ਼ੋਰ ਲਾ ਲੈਣ ਫਿਰ ਨੀ ਆਉਣਗੇ। ਮੈਂ ਤੁਸੀਂ ਮੇਰੇ ਨਾਲੋਂ ਥੋੜੇ ਜਿਹੇ ਛੋਟੇ ਹੋ ਉਮਰ ਚ, ਮੈਂ 70 ਦਾ ਦੌਰ ਦੇਖਿਆ, 70 ਚ ਕਸ਼ਮੀਰ ਤੋਂ ਲੈ ਕੇ ਤੇ ਸਮੁੱਚੇ ਉੱਤਰੀ ਭਾਰਤ ਚ ਕਾਂਗਰਸ ਪਾਰਟੀ ਦੀ ਇੱਕ ਸੀਟ ਰਹਿ ਗਈ ਸੀ ਜਲੰਧਰ ਵਾਲੀ, ਸਪੈਰੋ ਸਾਹਿਬ ਜਿੱਤੇ ਸੀ, ਤਫਾਇਆ ਹੋ ਗਿਆ ਸੀ ਇੱਕ ਸੀਟ ਸਾਰੇ ਨੌਰਥ ਇੰਡੀਆ ਚ। ਤੇ ਇਸ ਲਈ ਜਦੋਂ ਲੋਕ ਆਪਦੇ ਮਨ ਤੇ ਆਉਂਦੇ ਆ ਫਿਰ ਲੋਕ ਕੁਛ ਨੀ ਛੱਡਦੇ। ਲੋਕਾਂ ਚ ਅੰਡਰ ਕਰੰਟ ਐਂਟੀ ਮੋਦੀ ਫੀਲਿੰਗਸ ਹੈਗੀਆਂ। ਹੁਣ ਸਵਾਲ ਇਹ ਆ ਵੀ ਜੇ ਤਾਂ ਅਸੀਂ ਇਹਨਾਂ ਨੂੰ ਚੈਨਲਾਈਜ਼ ਕਰ ਗਏ, ਲੋਕ ਚੰਗੀਆਂ ਸ਼ਕਤੀਆਂ ਡੈਮੋਕ੍ਰੈਟਿਕ ਲੀਹਾਂ ਤੇ ਚੈਨਲਾਈਜ਼ ਕਰ ਗਈਆਂ, ਫਿਰ ਤਾਂ ਇਹ ਕਾਇਮ ਰਹਿਣਗੀਆਂ। ਨਹੀਂ ਤਾਂ ਮੈਂ ਇਮਾਨਦਾਰੀ ਨਾਲ ਕਹਿਣਾ ਚਾਹੁੰਦਾ ਬੜੀ ਬੇਬਾਕੀ ਨਾਲ, ਇੱਥੇ ਪੁਲਵਾਮਾ ਵੀ ਵਾਪਰ ਸਕਦਾ, ਇੱਥੇ ਪੁਲਵਾਮਾ ਵਰਗਾ ਕੁਛ ਹੋਰ ਵੀ ਕਰਾਇਆ ਜਾ ਸਕਦਾ। ਉਹ ਜਿਹੜਾ ਕਹਿ ਰਿਹਾ ਉਹ ਸਤਪਾਲ ਮਲਿਕ, ਉਹਦੀ ਗੱਲ ਮੁੱਢੋਂ ਸੁੱਢੋਂ ਰੱਦ ਕਰਨ ਵਾਲੀ ਨੀ, ਉਹਦੀ ਗੱਲ ਚ ਬੇਸਿਕਲੀ ਸੱਚਾਈ ਹੈ। ਹਾਲਾਂਕਿ ਉਹਦੇ ਕੋਲ ਖਾਕਾ ਨੀ ਕੋਈ ਵੀ ਕੀ ਹੋ ਸਕਦਾ, ਉਹਨੇ 4-5 ਗੱਲਾਂ ਕਹੀਆਂ, ਪ੍ਰਸ਼ਾਂਤ ਭੂਸ਼ਣ ਵੀ ਕਹਿ ਰਿਹਾ। ਔਰ ਮੈਂ ਆਪਦੀ ਗੱਲ ਦੀ ਪੁਸ਼ਟੀ ਲਈ ਕਹਿ ਰਿਹਾ, ਕਸ਼ਮੀਰ 4 ਸਾਲ ਤੋਂ ਇਹਨਾਂ ਨੇ ਬੰਧਕ ਬਣਾਇਆ ਹੋਇਆ ਹੈ, ਸਭ ਤੋਂ ਭੈੜੀ ਹਾਲਤ ਲਦਾਖ ਚੋਂ ਕਰਾ ਕੇ ਨਿਕਲੇ, ਉਹ ਜਿਹੜੀਆਂ ਲੋਕਲ ਬਾਡੀ ਦੀਆਂ ਚੋਣਾਂ ਹੋਈਆਂ, ਲਗਭਗ ਸਾਰੀਆਂ ਸੀਟਾਂ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦਾ ਜਿਹੜਾ ਗਠਬੰਧਨ ਹੈ ਉਹ ਜਿੱਤ ਗਿਆ ਲਦਾਖ ਚ, ਜਿਹੜਾ ਐਂਟੀ ਮੁਸਲਮਾਨ ਜਿਹੜਾ 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 ਮਾਇਨੋਰਿਟੀ ਹੈ ਜਿੱਥੇ ਮੁਸਲਿਮ ਬੋਧੀ ਹੈ ਬਹੁ ਗਿਣਤੀ। ਤੇ ਇਸ ਲਈ ਅੰਡਰ ਕਰੰਟ ਐਂਟੀ ਮੋਦੀ ਭਾਵਨਾਵਾਂ ਹੈਗੀਆਂ, ਲੋਕ ਮਹਿਸੂਸ ਕਰ ਰਹੇ ਆ ਵੀ ਇਹਦੇ ਪੱਲੇ ਕੁਛ ਨੀ ਸਿਵਾਏ ਗੱਲਾਂ ਤੋਂ ਸਿਵਾਏ ਜੁਮਲਿਆਂ ਤੋਂ। ਲੇਕਿਨ ਜੇ ਨਵੀਆਂ ਸ਼ਕਤੀਆਂ ਦੇਸ਼ ਦੀਆਂ ਆਪਦੀ ਭੂਮਿਕਾ ਅਦਾ ਕਰਨ, ਤਾਂ ਜੇ ਉਹਨਾਂ ਨੇ ਨਾ ਕੀਤੀ ਤੇ ਕਿਸੇ ਵੀ ਲੋਕਾਂ ਨੂੰ ਧਾਰਮਿਕ ਜਾਂ ਜਜ਼ਬਾਤੀ ਮੁੱਦਿਆਂ ਤੇ ਭੜਕਾ ਸਕਣ।
ਮਹਿਪਾਲ ਜੀ ਬਹੁਤ ਜਿਆਦਾ ਸਿੱਖਿਆ ਦਾ ਇੱਕ ਟਾਕ ਹੋਈ ਆ ਜੀ, ਇੱਕ ਨਵੀਦ ਨੇ ਸਾਡੇ ਉਹ ਲਗਾਤਾਰ ਤੁਹਾਡੇ ਵਾਸਤੇ ਤਾਰੀਫ ਦੇ ਮੈਸੇਜ ਆ ਰਹੇ ਸੀ, ਮੈਂ ਸਾਰੇ ਤੁਹਾਨੂੰ ਫਾਰਵਰਡ ਕਰ ਦੂੰਗਾ। ਇੱਕ ਸਾਡੇ ਲਿਸਨਰ ਰਾਜਵਿੰਦਰ ਜੀ ਨੇ ਜੀ, ਉਹਨਾਂ ਨੇ ਕਿਹਾ ਕਿ ਜਿਵੇਂ ਲੋਕ ਤਾਂ ਆਪਣਾ ਡਿਸਾਈਡ ਕਰ ਲੈਣਗੇ, ਪਰ ਇੱਕ ਮਨ ਚ ਭੈ ਕਈ ਲੋਕ ਇਸ ਚੀਜ਼ ਦਾ ਮਹਿਸੂਸ ਕਰਦੇ ਆ ਕਿ EVM ਜਿਹੜੀਆਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ ਨੇ ਵੀ ਉਹਨਾਂ ਵਿੱਚ ਬੜੀ ਫੇਰ ਬਦਲ ਹੋ ਜਾਂਦੀ ਆ। ਜਾਂਦੇ ਜਾਂਦੇ ਤੁਸੀਂ ਉਹਦੇ ਤੇ ਵੀ ਡੇਢ ਦੋ ਮਿੰਟ ਚ ਕਮੈਂਟ ਕਰ ਸਕੋ ਵੀ ਉਹਨੂੰ ਤੁਸੀਂ ਕਿੰਨਾ ਕੁ ਖਤਰਾ ਜਾਂ ਤੁਸੀਂ ਕਿੰਨੀ ਕੁ ਸ਼ਰਾਰਤ ਉਹਦੀ ਮੰਨਦੇ ਹੋ ਕਿ ਉਹਦੇ ਨਾਲ ਸਫਲਤਾ ਸ਼ਰਾਰਤੀ ਬੰਦਿਆਂ ਨੂੰ ਮਿਲ ਸਕਦੀ ਆ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੇ ਮਾਮਲੇ ਚ ਤੁਸੀਂ ਕੀ ਸੋਚਦੇ ਹੋ? ਹਾਂਜੀ ਉਹ ਦੱਸ ਦੋ।
ਜੇ ਲੋਕ ਮਨ ਬਣਾ ਲੈਣ, ਲੋਕ ਮਨ ਬਣਾ ਲੈਣ, ਲੋਕਾਂ ਨੇ ਇੱਕ ਦੌਰ ਚ ਬੜੇ ਵੱਡੇ 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 ਜਿਹੜੇ ਮਤਲਬ ਹੁੰਦੇ ਸੀ ਬੂਥ ਕੈਪਚਰਿੰਗ, EVM ਤੋਂ ਪੁਰਾਣੀ ਗੱਲ ਕਰ ਰਿਹਾ ਮੈਂ, ਜਦੋਂ EVM ਨਹੀਂ ਆਈ ਸੀ ਉਦੋਂ ਵੀ ਬੂਥ ਕੈਪਚਰਿੰਗ ਹੁੰਦੀ ਸੀ। ਇਹ ਦੌਰ ਵੀ ਸੀਗਾ ਵੀ ਪਿੰਡ ਦਾ ਇੱਕ ਬੰਦਾ ਕਹਿੰਦਾ ਸੀ ਸਾਰੇ ਗਰੀਬ ਬੜਿਆਂ ਨੂੰ ਇਕੱਠੇ ਕਰਕੇ ਵੀ ਜਾਓ ਖੇਤਾਂ ਚ ਮੇਰੇ ਕੰਮ ਕਰੋ, ਤੁਹਾਡੀਆਂ ਵੋਟਾਂ ਮੈਂ ਪਾ ਦੂੰਗਾ।
ਠੀਕ ਹੈ ਬਈ, ਬਹੁਤ ਵਧੀਆ ਗੱਲ ਹੈ ਜੀ।
ਇਸ ਲਈ ਜੇ ਤਾਂ ਲੋਕਾਂ ਨੇ ਮਨ ਬਣਾ ਲਿਆ ਨਾ ਤਾਂ ਗੱਲ ਦੇਖੋ ਇਹ ਆ ਵੀ ਪਿਛਲੀਆਂ ਸਰਕਾਰਾਂ ਦੀ ਰੱਦੀ ਕਾਰਗੁਜ਼ਾਰੀ ਤੋਂ ਅੱਕੇ ਲੋਕਾਂ ਨੇ ਮੋਦੀ ਦੇ ਜੁਮਲਿਆਂ ਦੇ ਝਾਂਸੇ ਚ ਆ ਕੇ ਇਹਨੂੰ ਵੋਟ ਪਾਈ ਸੀ। ਜੇ ਆਪਾਂ ਇਹ ਨਿਰਣਾ ਨਹੀਂ ਕਰਾਂਗੇ ਨਾ, ਕੱਲੀ EVM ਤੇ ਰਵਾਂਗੇ, ਫਿਰ ਆਪਾਂ ਇਹਦੇ ਖਿਲਾਫ਼ ਪੋਲੀਟੀਕਲ ਫਾਈਟ ਨਹੀਂ ਦੇ ਸਕਾਂਗੇ। ਆਪਾਂ ਨੂੰ ਇਹਦੇ ਖਿਲਾਫ਼ ਪੋਲੀਟੀਕਲ ਤੇ ਆਈਡੀਓਲੋਜੀਕਲ ਫਾਈਟ ਦੇਣ ਦੀ ਲੋੜ ਹੈ, ਉਹਦੇ ਤੇ ਲੋਕਾਂ ਨੂੰ ਖੜੇ ਕਰਨ ਦੀ ਲੋੜ ਹੈ। EVM ਜੋ ਮਰਜ਼ੀ ਹੋਵੇ, ਲੋਕ ਮਨ ਬਣਾ ਲੈਣ, ਕਿਸੇ ਪਿੰਡ ਚ ਹਜ਼ਾਰ ਦੀ ਆਬਾਦੀ ਹੈ, 990 ਲੋਕ ਮਨ ਬਣਾ ਲੈਣ ਵੀ ਅਸੀਂ ਮੋਦੀ ਨੂੰ ਵੋਟ ਨੀ ਪਾਉਣੀ, ਕੀ ਕਰੂਗੀ EVM?
ਬਿਲਕੁਲ, I got it, thank you very much sir। ਹਾਂਜੀ 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 ਮਹਿਪਾਲ ਜੀ,
ਨਹੀਂ ਨਹੀਂ ਨੋ ਨੋ,
ਠੀਕ ਹੈ ਜੀ, ਬਹੁਤ ਮਿਹਰਬਾਨੀ ਭਾਜੀ, ਬਹੁਤ ਮਿਹਰਬਾਨੀ, ਆਮ ਸੋ ਗ੍ਰੇਟਫੁਲ ਟੂ ਯੂ, ਥੈਂਕ ਯੂ ਜੀ।
ਤੁਹਾਡੀ ਵੀ ਔਰ ਸਾਰੇ ਸਰੋਤਿਆਂ ਨੇ ਇੱਕ ਵਾਰੀ ਫੇਰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਤੇ ਬ੍ਰੇਕ ਤੋਂ ਬਾਅਦ ਅਸੀਂ ਗੱਲ ਕਰਾਂਗੇ ਜੀ ਮਿਆਂਕ ਪਟਾਕਰ ਜੀ ਦੇ ਨਾਲ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਈਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਰੂਸ ਵਿੱਚ ਇਜ਼ਰਾਈਲ ਤੋਂ ਆਏ ਜਹਾਜ਼ ਨੂੰ
ਕੌਣ ਹੈ ਜੀ? ਜੀ ਹੈਲੋ ਮੈਨ ਸਾਹਿਬ, ਗੁੱਡ ਮਾਰਨਿੰਗ ਜੀ।
ਭਾਜੀ ਵੈਰੀ ਵੈਰੀ ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ ਸਰ?
ਬਹੁਤ ਮਿਹਰਬਾਨੀ ਹੈ ਜੀ, ਬਹੁਤ ਮਿਹਰਬਾਨੀ ਹੈ। ਫਰਾਈਡੇ ਹਾਂਜੀ
ਹੈਲੋ
ਹੈਲੋ
ਭਾਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਸਰ? ਆਵਾਜ਼ ਆ ਰਹੀ ਹੈ?
ਸਤਿ ਸ਼੍ਰੀ ਅਕਾਲ, ਬਿਲਕੁਲ ਵਧੀਆ ਜੀ, ਲਾਊਡ ਐਂਡ ਕਲੀਅਰ। ਹਾਂਜੀ ਪਲੀਜ਼
ਜੀ। ਭਾਜੀ ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਮੈਂ ਭੱਟਾ ਖੜਤੇ ਇੰਜੀਨੀਅਰ ਟੀਮ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ, ਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਮਾਰਨਿੰਗ ਜੀ। ਤੇ ਭਾਜੀ ਅੱਜ ਗੱਲਬਾਤ ਜ਼ਰੂਰ ਕਰਾਂਗੇ ਆਪਣੇ ਭੈਣ ਭਰਾਵਾਂ ਨਾਲ। ਪਹਿਲਾਂ ਜਿਹੜੇ ਲਾਸਟ ਵੀਕ ਦੇ ਵਿੱਚ ਜਿਹੜੇ ਇੰਟਰਸਟ ਰੇਟ ਚੇਂਜ ਨਹੀਂ ਹੋਏ ਉਹਦੇ ਬਾਰੇ, ਕਿਉਂਕਿ ਦੇਖੋ ਗੱਲ ਆ ਹੈਗੀ ਆ ਕਿ ਇੰਟਰਸਟ ਰੇਟ ਨਾ ਚੇਂਜ ਹੋਣ ਦਾ ਐਡਵਾਂਟੇਜ ਆਪਾਂ ਨੂੰ ਆ ਹੈਗਾ ਕਿ ਬਈ ਇਟ ਇਜ਼ ਅ ਵਿਨ ਵਿਨ ਸਿਚੁਏਸ਼ਨ ਫੋਰ ਬੋਥ ਬਾਇਰਸ ਐਂਡ ਸੈਲਰਸ। ਭਾਜੀ ਕਿਵੇਂ ਹੈ ਜੀ? ਕਿਉਂ? ਕਿਉਂਕਿ ਬਾਇਰ ਜਿਹੜੇ ਹੈਗੇ ਆ ਅੱਜ ਦੀ ਬਾਇੰਗ ਮਾਰਕੀਟ ਦਾ ਐਡਵਾਂਟੇਜ ਚੱਕਣਾ ਚਾਹ ਰਹੇ ਹੈਗੇ ਆ ਵਿਦ ਦਾ ਕੰਪੈਰੇਟਿਵ ਇੰਟਰਸਟ ਰੇਟ, ਐਂਡ ਪ੍ਰਾਈਮ ਰੇਟ ਇਜ਼ ਸਟਿਲ ਐਟ 7.20, ਇਹਦਾ ਐਡਵਾਂਟੇਜ ਚੱਕਣਾ ਇਜ਼ ਐਡਵਾਈਜ਼ੇਬਲ ਟੂ ਦਾ ਬਾਇਰਸ ਮਾਰਕੀਟ। ਬਟ ਹਾਈਲੀ ਰੈਕਮੈਂਡ ਕਰਦਾ ਸਾਰੇ ਬਾਇਰਸ ਨੂੰ ਕਿ ਕੋਈ ਵੀ ਪ੍ਰੋਪਰਟੀ ਤੂੰ ਆਫਰ ਕਰਾਉਣ ਤੋਂ ਪਹਿਲਾਂ ਆਪਣੀ ਪ੍ਰੀ ਅਪਰੂਵਲ ਜ਼ਰੂਰ ਕਰਾਓ। ਬਿਨਾਂ ਪ੍ਰੀ ਅਪਰੂਵਲ ਤੇ ਆਫਰ ਨਾ ਪਾਓ, ਕਿਉਂਕਿ ਇਹ ਨਾ ਹੋਵੇ ਬਾਅਦ ਦੇ ਵਿੱਚ ਤੁਹਾਨੂੰ ਪ੍ਰੋਬਲਮ ਆਵੇ। ਜਿਹੜੇ ਸੈਲਰਸ ਨੇ ਉਹਨਾਂ ਲਈ ਇੱਕ ਅੱਛੀ ਓਪਰਚੁਨਿਟੀ ਇਸ ਕਰਕੇ ਹੈਗੀ ਆ ਕਿਉਂਕਿ ਸੈਲਰ ਜਿਹੜੇ ਹੈਗੇ ਆ ਉਹ ਸੋਚਦੇ ਹੈਗੇ ਕਿ ਅਸੀਂ ਹੁਣੇ ਵੀ ਆਪਣੀ ਜਿਹੜੀ ਪ੍ਰੋਪਰਟੀ ਆ ਹੋਲਡ ਕਰਨਾ ਚਾਹੁੰਦੇ, ਐਂਡ ਜੇ ਉਹ ਹੋਲਡ ਕਰਨਾ ਚਾਹੁੰਦੇ ਨੇ ਜਾਂ ਉਹਨਾਂ ਦੀ ਰਿਨੂਅਲ ਆ ਰਹੀ ਆ, ਦੈਨ ਦੇ ਸ਼ੁੱਡ ਲੁੱਕ ਐਟ ਦੇ ਰਿਨੂਅਲ ਪੈਕੇਜ ਟੂ ਅੰਡਰਸਟੈਂਡ ਕਿ ਵੀ ਕੀ ਉਹਨਾਂ ਕੋਲ ਆਪਸ਼ਨ ਹੈਗੀਆਂ। ਐਂਡ ਜੇ ਉਹਨਾਂ ਕੋਲ ਰਿਨੂਅਲ ਆਪਸ਼ਨ ਨਹੀਂ ਸਮਝ ਆ ਪਾ ਰਹੀਆਂ ਨੇ, ਉਹ ਹਮੇਸ਼ਾ ਆਪਾਂ ਰਿਕਮੈਂਡ ਕਰਦੇ ਹਾਂ ਕਿ ਇੱਕ ਟ੍ਰਸਟਡ ਪ੍ਰੋਫੈਸ਼ਨਲ ਨਾਲ ਤੁਸੀਂ ਗੱਲ ਕਰੋ, ਜਿਸ ਕਰਕੇ ਤੁਹਾਨੂੰ ਸਮਝ ਆਵੇ ਕਿ ਕੀ ਚੀਜ਼ ਤੁਸੀਂ ਸਾਈਨ ਕਰ ਰਹੇ ਹੋ ਔਨ ਦਾ ਡੋਟਡ ਲਾਈਨ। ਜੇ ਤੁਹਾਨੂੰ ਨਹੀਂ ਸਮਝ ਆ ਰਿਹਾ ਹੈਗਾ ਤਾਂ ਤੁਸੀਂ ਟ੍ਰਸਟਡ ਪ੍ਰੋਫੈਸ਼ਨਲ ਨਾਲ, ਮੌਰਗੇਜ ਪ੍ਰੋਫੈਸ਼ਨਲ ਨਾਲ ਗੱਲ ਕਰ ਸਕਦੇ ਹੋ, ਤੁਸੀਂ ਸਾਡੇ ਕੋਲ ਵੀ ਗੱਲ ਕਰ ਸਕਦੇ ਹੋ, ਐਂਡ ਅਸੀਂ ਜਿਹੜਾ ਹੈਗਾ ਪੂਰਾ ਚੀਜ਼ ਨੂੰ ਰਿਵਿਊ ਕਰਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਕੀ ਆਪਸ਼ਨ ਤੁਹਾਡੇ ਕੋਲ ਹੈਗੇ ਆ। ਜੇ ਉਹਦੇ ਵਿੱਚ ਵੀ ਆਪਾਂ ਜਿਹੜਾ ਜੇ ਤੁਹਾਨੂੰ ਬੈਟਰ ਰੇਟ ਜਾਂ ਬੈਟਰ ਤੁਹਾਨੂੰ ਲੈਂਡਰ ਦਵਾ ਸਕਦੇ ਹਾਂ ਉਹ ਵੀ ਆਪਾਂ ਤੁਹਾਨੂੰ ਕਰਕੇ ਦੇਵਾਂਗੇ। ਐਂਡ ਹਮੇਸ਼ਾ ਭਾਜੀ ਕੋਈ ਵੀ ਕੰਸਲਟੇਸ਼ਨ ਦਾ ਕਵੀ ਚਾਰਜ ਨਹੀਂ ਕੀਤਾ ਗਿਆ ਹੈ, ਤਾਂ ਇਸ ਕਰਕੇ ਆਪਾਂ ਫ੍ਰੀ ਕੰਸਲਟੇਸ਼ਨ ਦੇ ਰਹੇ ਹੈਗੇ ਆ। ਜੇ ਕੋਈ ਵੀ ਭੈਣ ਭਰਾ ਨੇ ਕੋਈ ਵੀ ਕਿਸੇ ਪ੍ਰਕਾਰ ਦੀ ਵੀ ਮੌਰਗੇਜ ਜਾਂ ਫਾਈਨੈਂਸਿੰਗ ਬਾਰੇ ਜਾਂ ਰਿਨੂਅਲ ਬਾਰੇ ਗੱਲਬਾਤ ਕਰਨੀ ਹੈ, ਨੰਬਰ ਆਪਣਾ ਇੱਕੋ ਹੀ ਹੈ ਜੀ, 647-702-2023, 647-702-2023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਭਾਈ ਦੇਖੋ ਆਪਣੇ ਕੋਲ ਹੈਲੋ
ਹਾਂਜੀ ਹਾਂਜੀ ਹਾਂਜੀ
ਮੈਂ ਕਿਹਾ ਭਾਈ ਦੇਖੋ ਆਪਣੇ ਕੋਲ ਕਾਫੀ ਜ਼ਿਆਦਾ ਇਨਕੁਆਇਰੀਜ਼ ਆ ਰਹੀਆਂ ਨੇ ਜਿਹੜਾ ਅਕਤੂਬਰ ਸਪੈਸ਼ਲ ਹੈਗਾ ਉਹਦੇ ਬਾਰੇ ਵੀ, ਕਿਉਂਕਿ ਜਿਹੜਾ ਅਕਤੂਬਰ ਸਪੈਸ਼ਲ ਲੈ ਕੇ ਆਏ ਹੈਗੀਆਂ ਉਹ ਲੈ ਕੇ ਆਏ ਹੈਗੇ ਆਪਣੇ ਭੈਣ ਭਰਾਵਾਂ ਵਾਸਤੇ ਔਨ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਦੇ। ਦੇਖੋ ਸਭ ਤੋਂ ਵੱਧ ਕੇ ਲੋਕਾਂ ਦੀ ਕੁਐਸਚਨ ਆ ਰਹੇ ਨੇ, ਉਹ ਚਾਹੁੰਦੇ ਹੈਗੇ ਕਿ ਆਪਾਂ ਐਕਵਿਟੀ ਲਈਏ ਬਟ ਹਜੇ ਵੀ ਮਾਇੰਡ ਮੇਕਅਪ ਨਹੀਂ ਕਰ ਪਾ ਰਹੇ। ਜੇ ਕੋਈ ਵੀ ਭੈਣ ਭਰਾ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਲੈਣਾ ਚਾਹੁੰਦਾ ਹੈਗਾ ਤੇ ਉਹਨਾਂ ਨੂੰ ਆਪਾਂ ਹਾਈਲੀ ਰੈਕਮੈਂਡ ਕਰਦੇ ਹਾਂ ਕਿ ਉਹ ਸਾਡੇ ਨਾਲ ਗੱਲ ਜ਼ਰੂਰ ਕਰ ਲੈਣ। 31 ਤਾਰੀਖ ਜਿਹੜੀ ਹੈਗੀ ਆ ਉਹ ਕੱਲ ਦੀ ਹੈਗੀ ਆ, ਦੈਟ ਇਜ਼ ਦਾ ਲਾਸਟ ਡੇ ਜਦ ਸਾਡਾ ਅਕਤੂਬਰ ਸਪੈਸ਼ਲ ਖਤਮ ਹੋ ਰਿਹਾ ਹੈਗਾ, ਤਾਂ ਉਹਦਾ ਐਡਵਾਂਟੇਜ ਜ਼ਰੂਰ ਚੱਕੋ। ਟੇਕ ਅਪ ਟੂ ਜਿਹੜਾ ਮਿਲੀਅਨ ਡਾਲਰ ਤੱਕ ਦੀ ਜਿਹੜੀ ਆਪਾਂ ਲਾਈਨ ਆਫ ਕ੍ਰੈਡਿਟ ਦਵਾ ਰਹੇ ਹੈਗੇ ਹਾਂ ਉਹ ਆਪਾਂ ਲੈ ਕੇ ਰੱਖ ਲੈਂਦੇ ਹਾਂ, ਜਦ ਤੁਹਾਨੂੰ ਲੋੜ ਪਵੇ ਤੁਸੀਂ ਉਹ ਪੈਸਾ ਯੂਜ਼ ਕਰ ਸਕਦੇ ਹੋ ਐਸ ਪਰ ਯੋਰ ਰਿਕੁਆਇਰਮੈਂਟ। ਦੇਖੋ ਸਾਰਾ ਦਾ ਸਾਰਾ ਕੰਮ ਪ੍ਰੋਪਰ ਇੰਸਟੀਟਿਊਸ਼ਨ ਨਾਲ ਕਰਾ ਕੇ ਦੇ ਰਹੇ ਹਾਂ, ਔਨ ਟਾਈਮ ਤੁਹਾਡੀ ਕਲੋਜ਼ਿੰਗ ਹੋ ਸਕਦੀ ਆ। ਜੇ ਮਲਟੀਪਲ ਪ੍ਰੋਪਰਟੀਜ਼ ਵੀ ਹੈਗੀਆਂ ਤਾਂ ਵੀ ਜਿਹੜੀ ਹੈਗੀ ਫਾਈਨੈਂਸਿੰਗ ਤੁਹਾਡੀ ਸਿਰੇ ਚੜਾਈ ਜਾ ਸਕਦੀ ਆ। ਅਗਰ ਸਿੰਪਲ ਐਗਜ਼ਾਮਪਲ ਹੀ ਦੇਖਿਆ ਜਾਵੇ ਤਾਂ ਉਹ ਹੈਗਾ ਜੀ, ਲੈਟਸ ਸੇ ਤੁਹਾਡੀ ਮਿਲੀਅਨ ਡਾਲਰ ਦੀ ਅਪਰੇਜ਼ਲ ਵੈਲਿਊ ਹੋ ਜਾਂਦੀ ਆ, ਉਹਦਾ 75% ਆਪਾਂ ਜਾਂਦੇ ਹਾਂ 75% ਵਿੱਚ 750,000 ਮਾਈਨਸ, ਲੈਟਸ ਸੇ ਤੁਹਾਡੀ ਮੋਰਗੇਜ ਖੜੀ ਹੈ 5 ਲੱਖ ਦੀ, ਤੇ ਬੇਸਿਕਲੀ 2.5 ਲੱਖ ਦੀ ਤੁਹਾਡੀ ਲਾਈਨ ਆਫ ਕ੍ਰੈਡਿਟ ਜਿਹੜੀ ਹੈਗੀ ਆ ਉਹ ਬਣਾ ਕੇ ਅਸੀਂ ਤੁਹਾਨੂੰ ਦਿੰਦੇ ਹਾਂ। ਵਿਆਜ ਇੰਟਰਸਟ ਤੁਹਾਡਾ ਉੱਥੇ ਹੀ ਪੈਂਦਾ ਹੈਗਾ ਜਿੰਨਾ ਅਮਾਊਂਟ ਤੁਸੀਂ ਯੂਜ਼ ਕਰਦੇ ਹੋ, ਜਿਹੜਾ ਅਮਾਊਂਟ ਤੁਸੀਂ ਯੂਜ਼ ਨਹੀਂ ਕਰ ਰਹੇ ਉਹਦੇ ਉੱਤੇ ਕੋਈ ਇੰਟਰਸਟ ਨਹੀਂ ਹੈਗਾ ਜਦੋਂ ਤੱਕ ਤੁਸੀਂ ਯੂਜ਼ ਨਹੀਂ ਕਰਦੇ। ਜੇ ਕੋਈ ਵੀ ਭੈਣ ਭਰਾ ਨੇ ਮੇਰੇ ਨਾਲ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਆ, ਕੋਈ ਵੀ ਕੰਸਲਟੇਸ਼ਨ ਲੈਣੀ ਆ, ਕੋਈ ਵੀ ਫ੍ਰੀ ਨੋਨ ਓਬਲੀਗੇਟਰੀ ਐਡਵਾਈਸ ਲੈਣੀ ਆ, ਨੰਬਰ ਆਪਣਾ ਇੱਕੋ ਹੀ ਇੱਕ ਹੈ ਜੀ 647-702-2023 6477-02-2023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਸਰ ਜਿਹੜੇ ਆਪਣੇ ਭੈਣ ਭਰਾ ਲਾਸਟ ਦੇ ਵਿੱਚ ਕਰਾਂਗਾ, ਜਿਹੜੇ ਆਪਣੇ ਭੈਣ ਭਰਾ ਜਿਨ੍ਹਾਂ ਦੀ ਕਲੋਜਿੰਗ 30 ਤਰੀਕ ਤੋਂ ਲੈ ਕੇ 30 ਅਕਤੂਬਰ ਤੋਂ ਲੈ ਕੇ 4 ਨਵੰਬਰ ਦੇ ਵਿੱਚ ਹੈਗੀ ਆ, ਇਸ ਵਿੰਡੋ ਦੇ ਵਿੱਚ ਜੇ ਕੋਈ ਵੀ ਭੈਣ ਭਰਾ ਦੀ ਕਲੋਜਿੰਗ ਹੈਗੀ ਆ, ਉਹਨ ਭੈਣ ਭਰਾਵਾਂ ਨੂੰ ਆਪਾਂ ਹੱਥ ਜੋੜ ਕੇ ਕਹਿੰਦੇ ਹਾਂ, ਜੇ ਤੁਹਾਨੂੰ ਕੋਈ ਹਜੇ ਜਵਾਬ ਨਹੀਂ ਆਇਆ ਹੈਗਾ ਮੌਰਗੇਜ ਪ੍ਰੋਫੈਸ਼ਨਲ ਕੋਲੋਂ ਜਾਂ ਲੈਂਡਰ ਕੋਲੋਂ ਜਾਂ ਤੁਹਾਨੂੰ ਕੋਈ ਕਮਿਟਮੈਂਟ ਐਡਰੈਸ ਨਹੀਂ ਆਈਆਂ ਨੇ, ਤਾਂ ਤੁਸੀਂ ਆਪਣੀ ਜਿਹੜੀ ਹੈਗੀ ਆ ਮੌਰਗੇਜ ਵਾਸਤੇ ਤੁਹਾਨੂੰ ਹੋਰ ਕਿਦੋਂ ਲੱਭਣਾ ਪੈਣਾ ਹੈਗਾ, ਤੁਸੀਂ ਸਾਡੇ ਕੋਲ ਗੱਲ ਕਰ ਸਕਦੇ ਹੋ, ਅਸੀਂ ਤੁਹਾਡੀ ਕਲੋਜ਼ਿੰਗ ਵਿਦ ਇਨ 24 ਆਵਰਸ ਦੇ ਵਿੱਚ ਪੂਰੀ ਸਿਰੇ ਚੜਾ ਸਕਦੇ ਹਾਂ। ਜੇ ਤੁਹਾਡੇ ਕੋਲ ਹਜੇ ਵੀ ਟਾਈਮ ਹੈਗਾ ਤੇ ਆਪਾਂ ਜਿਹੜਾ ਹੈਗਾ ਬੈਂਕ ਤੋਂ ਤੁਹਾਡੀ ਪੂਰੀ ਮੌਰਗੇਜ ਕਰਾ ਕੇ ਜਿਹੜੀ ਹੈਗੀ ਆ 1 ਈਅਰ ਟਰਮ ਜਾਂ 2 ਈਅਰ ਟਰਮ ਦਵਾ ਸਕਦੇ ਹਾਂ, ਐਂਡ ਤੁਹਾਨੂੰ ਕੋਈ ਵੀ ਐਕਸਟਰਾ ਕੋਸਟ ਤੋਂ ਜਿਹੜਾ ਹੈਗਾ ਬਚਾਇਆ ਜਾ ਸਕਦਾ ਹੈਗਾ। ਜਿਸ ਇਹਦੇ ਬਾਰੇ ਜਾਂ ਹੋਰ ਕਿਸੇ ਪ੍ਰਕਾਰ ਦੀ ਮੌਰਗੇਜ ਜਾਂ ਫਾਈਨੈਂਸਿੰਗ ਬਾਰੇ ਕੋਈ ਵੀ ਗੱਲਬਾਤ ਕਰਨੀ ਆ, ਨੰਬਰ ਆਪਣਾ ਇੱਕੋ ਹੀ ਇੱਕ ਹੈ ਜੀ 647-702-2023 6477-02-2023 ਤੇ। ਭਾਈ ਸਾਡਾ ਆਫਿਸ 7 ਦਿਨ ਖੁੱਲਿਆ ਹੁੰਦਾ ਜੀ, ਆਵਰਸ ਹੈਗੀਆਂ ਮੰਡੇ ਟੂ ਫਰਾਈਡੇ 9 AM to 7:30 PM, ਸੈਟਰਡੇ 9 to 6, ਸੰਡੇ 11 to 4, ਐਂਡ ਤੁਹਾਨੂੰ ਸੇਮ ਲੈਵਲ ਆਫ ਸਰਵਿਸ ਜਿਹੜੀ ਵੀਕਡੇ ਦੇ ਵਿੱਚ ਮਿਲਦੀ ਹੈ ਉਹੀ ਤੁਹਾਨੂੰ ਵੀਕਐਂਡ ਦੇ ਵਿੱਚ ਵੀ ਮਿਲੇਗੀ। ਸਾਰੀ ਗੱਲਬਾਤ ਇੱਕੋ ਹੀ ਇੱਕ ਨੰਬਰ ਤੇ ਜੀ 647-702-2023 6477-02-2023 ਤੇ। ਭਾਜੀ ਟਾਈਮ ਦਿੰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਇਸ ਨਾਲ ਪ੍ਰੋਗਰਾਮ ਵਿੱਚ ਸਮਾਪਤੀ ਦਾ ਸਮਾਂ ਹੋ ਚੁੱਕਿਆ ਜੀ, ਤੇ ਫਿਰ ਅਸੀਂ ਕੱਲ੍ਹ ਦੁਬਾਰਾ ਤੁਹਾਡੇ ਲਈ ਪ੍ਰੋਗਰਾਮ ਪੇਸ਼ ਕਰਾਂਗੇ। ਅੱਜ ਸਮਾਂ ਬਹੁਤ ਥੋੜਾ, ਰਾਜਾ ਬਾਦਸ਼ਾਹ ਸਾਹਿਬ ਨੂੰ ਯਾਦ ਕਰਨਾ ਹੋਵੇ ਤਾਂ 6477-02-9037-3647-247-237 ਇੰਸ਼ੋਰੈਂਸ ਸੰਬੰਧੀ ਦੇ ਵਧੀਆ ਰਾਏ ਲੈ ਸਕਦੇ ਹੋ ਤੁਸੀਂ। 2 ਕਾਰਾਂ ਤੇ 1 ਘਰ ਹੋਵੇ ਤਾਂ $1,775 ਤੱਕ ਸੇਵਿੰਗ ਹੋ ਸਕਦੀ ਹੈ। ਮੰਮੀ ਨੇ ਹਲਾਲ ਮੀਟ ਤੇ ਗਰੋਸਰੀ ਸਟੋਰ 6 ਅਕਤੂਬਰ ਤੋਂ ਖੁੱਲ੍ਹਿਆ ਜੀ, ਮੀਨ ਲਾਉਣਾ ਤੇ 5% ਤੁਸੀਂ ਕਰ ਸਕਦੇ ਬਿਕੋਜ਼ ਸਟੋਰ ਤੇ ਜਾਓਗੇ। 10 Green Crescent, Unit 12, 9052-826-1998
The views expressed on the preceding program may not necessarily be those of the owner or management of WTOR radio station.
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ, ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲੀਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲੀਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਇਸ ਫਾਲ ਵਿੱਚ ਆ ਰਿਹਾ ਹੈ ਸਟੇਸ਼ਨ ਸਾਈਡ ਸਭ ਤੋਂ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਮਿਲਟਨ ਡਾਊਨ ਟਾਊਨ ਵਿੱਚ ਸ਼ਰਤੀਆ ਬਿਹਤਰੀਨ ਕੀਮਤ $487,990 ਵਿੱਚ ਦੱਸਿਆ ਗਿਆ। 2 ਟਾਵਰਾਂ ਵਾਲੀ ਇਸ ਬਿਲਡਿੰਗ ਵਿੱਚ ਸੈਂਟਰਲ ਪੋਡੀਅਮ ਥਾਨੀ ਇਨਡੋਰ ਤੇ ਆਊਟਡੋਰ ਆਲਾ ਦਰਜੇ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਮਿਲਟਨ ਗੋ ਸਟੇਸ਼ਨ ਦੇ ਨਾਲ ਬਿਲਕੁਲ ਜੁੜਿਆ ਸਟੇਸ਼ਨ ਸਾਈਡ ਆਵਾਜਾਵੀ ਦੀਆਂ ਸਹੂਲਤਾਂ ਦਿੰਦਾ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਸਿੱਧਾ ਤੁਹਾਡੀਆਂ ਮੰਜ਼ਿਲਾਂ ਤੇ ਪਹੁੰਚਾਵੇਗਾ। GTA ਦੇ ਫਲ ਦੇ ਫੁੱਲ ਦੇ ਮੁਸਤਕਬਲ ਵਿੱਚ ਆਪਣੀ ਇਨਵੈਸਟਮੈਂਟ ਦਾ ਸੁੱਖਾ ਤੇ ਮਿੱਠਾ ਰਿਜ਼ਲਟ ਪਾਉਣ ਲਈ ਅੱਜ ਰਜਿਸਟਰ ਕਰੋ ਸਟੇਸ਼ਨ ਸਾਈਡ ਡੋਟ ਸੀ ਏ।
ਕਿਆ ਆਪਕੇ ਘਰ ਔਰ ਆਟੋ ਇੰਸ਼ੋਰੈਂਸ ਕੀ ਰਿਨਿਵਲ ਹੋ ਰਹੀ ਹੈ? ਕਿਆ ਆਪ ਦੁਰਸਤ ਇੰਸ਼ੋਰੈਂਸ ਕਵਰੇਜ ਕੇ ਲਈ ਅੱਛੀ ਕੀਮਤ ਕੀ ਤਲਾਸ਼ ਮੇ ਹੈ? ਤੋ ਫਿਰ ਆਪਕੋ ਆਲ ਸਟੇ ਏਜੈਕ ਏਜੰਸੀ ਕੇ ਰਾਜਾ ਮੁਦਸਰ ਕੋ 6472903773 ਪਰ ਕਾਲ ਕਰਨੀ ਚਾਹੀਏ। ਆਜ ਹੀ ਕਾਲ ਕਰੇ ਔਰ ਆਪ 2 ਕਾਰੋਂ ਔਰ 1 ਘਰ ਕੀ ਇੰਸ਼ੋਰੈਂਸ ਕਰਾਤੇ ਵਕਤ ਤਕਰੀਬਨ $1,775 ਕੀ ਬਚਤ ਕਰ ਸਕਤੇ ਹੈ। ਰਾਜਾ ਮੁਦਸਰ 6472903773 ਆਲ ਸਟੇਟ ਕੇ ਸਾਥ ਆਪ ਮਹਿਫੂਜ਼ ਹਾਥੋਂ ਮੇ ਹੈ। ਟਰਮਸ ਐਂਡ ਕੰਡੀਸ਼ਨ ਅਪਲਾਈ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਖੂਬਸੂਰਤੀ ਵਧਾਉਣ ਲਈ, ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ। ਤੁਹਾਡੇ ਵਾਲ ਲਿਸ਼ਕਾਂ ਮਾਰਨਗੇ। ਕਲਰ 20 ਤੋਂ 25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥ ਟੱਬ ਖਰਾਬ ਕਰੇਗਾ। ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਮਾ ਗਿੱਲ ਨੂੰ ਫੋਨ ਕਰੋ 519-569-9282 519-569-9282।
The biggest South Asian media group, Y Media.